ਆਪਣਾ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸੱਜਣ ਸੱਚਾ ਪਾਤਸ਼ਾਹੋ ਸਿਰ ਸਹਾਂਦ ਸਾਹੋ, ਸੱਜਣ ਸੱਚਾ ਪਾਤਸ਼ਾਹੋ ਸਿਰ ਸਹਾਂਦ ਸਾਹੋ, ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਦ ਸਾਹੋ, ਸਿਰ ਸਾਹਾਦ ਸਾਹੋ, ਸੱਜਣ ਸੱਚਾ ਪਾਤਸ਼ਾਹ। ਉਹ ਸੱਚਾ ਪਾਤਸ਼ਾਹ ਜਿਹੜਾ ਸਭ ਸ਼ਾਹਾਂ ਦਾ ਸ਼ਾਹ ਹੈ, ਉਹ ਸੱਜਣ ਇੱਕ ਐਸਾ ਸੱਜਣ ਹੈ ਜਿਹਨੂੰ ਪਿਆਰਾ ਵੀ ਕਿਹਾ ਹੈ। ਬੜੀਆਂ ਬੜੀਆਂ ਸੁੰਦਰ ਚੀਜ਼ਾਂ ਨੇ ਇਸ ਜਹਾਨ ਦੇ ਅੰਦਰ। ਸ੍ਰੀ ਸਤਿਗੁਰੂ ਜਗਜੀਤ ਸਿੰਘ ਦਾ ਇੱਕ ਪ੍ਰਵਚਨ ਰਿਕਾਰਡ ਹੋਇਆ ਹੈ, ਕਿਸੇ ਨੂੰ ਕੋਈ ਮੱਝ ਖਰੀਦ ਕੇ ਲਿਆਉਂਦਾ, ਉਹਨੂੰ ਉਹ ਕੋਜਣ ਬਹੁਤ ਵਧੀਆ ਲੱਗਦੀ ਹੈ, ਹੌਲੀ 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 ਉਹ ਫਰਕ ਪੈ ਜਾਂਦਾ। ਗਊ ਲੈ ਕੇ ਆਉਂਦਾ ਵਾ, ਕਾਰ ਲੈ ਕੇ ਆਉਂਦਾ, ਭਾਵੇਂ ਹਵਾਈ ਜਹਾਜ਼ ਵੀ ਕਿਉਂ ਨਾ ਖਰੀਦਿਆ ਹੋਵੇ, ਪਰ ਹੌਲੀ ਹੌਲੀ ਦਿਨ ਬ ਦਿਨ ਉਹਦਾ ਫਰਕ ਪੈਂਦਾ ਜਾਂਦਾ ਹੈ, ਉਹ ਪਿਆਰ ਨਹੀਂ ਰਹਿ ਜਾਂਦਾ। ਪਰ ਇੱਕ ਐਸਾ ਪਿਆਰਾ ਸਤਿਗੁਰੂ ਹੈ, ਕਿਤਨੀਆਂ ਸਦੀਆਂ ਲੰਘ ਗਈਆਂ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਬਖਸ਼ਿਸ਼ ਕੀਤੀ ਇਹ ਪਿੱਤਰ ਬਾਣੀ ਦੀ। ਕੁਝ ਕੁ ਗੀਤਾਂ ਨੂੰ ਸੁਣ ਲਓ, ਇੱਕ ਦਿਨ, ਦੋ ਦਿਨ, ਚਾਰ ਦਿਨ, ਹੌਲੀ ਹੌਲੀ ਜੀ ਕਰੇਗਾ ਇਹਨੂੰ ਬੰਦ ਕਰ ਦਿਓ, ਬੜੀ ਵਾਰ ਸੁਣਿਆ ਹੈ। ਪਰ ਐਸੀ ਹੈ ਸਤਿਗੁਰੂ ਦੀ ਪਿੱਤਰ ਗੁਰਬਾਣੀ, ਜਿੰਨੇ ਸਵਾਦ ਨਾਲ ਪੜੀ ਜਾਊਗੀ ਉਨਾ ਹੋਰ ਜੀ ਕਰੇਗਾ ਪੜ੍ਹਨ ਨੂੰ, ਹੋਰ ਜੀ ਕਰੇਗਾ ਸੁਣ ਨੂੰ। ਐਸਾ ਸਤਿਗੁਰੂ ਪਿਆਰਾ ਹੈ, ਜਿਤਨਾ ਜਿਤਨਾ ਪ੍ਰੇਮ ਅੰਦਰੋਂ ਵੱਧਦਾ ਜਾਵੇਗਾ ਉਤਨਾ ਉਤਨਾ ਹੀ ਵੱਧਦਾ ਜਾਏਗਾ। ਉਹ ਇੱਕ ਸੱਜਣ ਹੈ ਸ੍ਰਿਸ਼ਟੀ ਦਾ ਮਾਲਕ, ਜਿਸ ਵੇਲੇ ਸਿੱਧ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਸ ਆਏ, ਜਪ ਬਾਣੀ ਸਾਰਾ ਸਮਾਦ ਇਹੋ ਹੋਇਆ ਹੈ, ਬਹੁਤ ਥਾਈ ਬਹੁਤ ਗੁਰਬਾਣੀ ਵਿਚ ਬੜੇ ਬੜੇ ਸਿੱਧਾਂ ਨੇ ਸਵਾਲ ਕੀਤੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੀ ਕਿਰਪਾ ਬਖਸ਼ਿਸ਼ ਕੀਤੀ ਹੈ, ਜਵਾਬ ਜੋ ਦੇ ਕੇ ਉਹਨਾਂ ਨੂੰ ਨਿਰੁੱਤਰ ਕੀਤਾ ਹੈ ਤੇ ਉਹਨਾਂ ਨੇ ਵਚਨ ਕੀਤਾ ਜਿਸ ਤਰ੍ਹਾਂ ਹੋਰ ਦੁਨੀਆਂ ਦੇ ਰਾਜੇ ਨੇ ਰਘੂ ਵਰਗੇ ਮਾਨ ਧਾਤਾ ਵਰਗੇ ਦਲੀਪ ਵਰਗੇ ਅਨੇਕਾਂ ਇਸ ਸੰਸਾਰ ਤੇ ਆਏ ਨੇ ਤੇ ਹੌਲੀ 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 ਉਹਨਾਂ ਦਾ ਨਾਮ ਫਿੱਕਾ ਪੈਂਦਾ ਗਿਆ। ਕੋਈ ਇਤਿਹਾਸ ਦਾ ਖੋਜੀ ਹੋਵੇਗਾ ਜਿਹਨੂੰ ਯਾਦ ਹੋਵੇਗਾ, ਲੇਕਿਨ ਉਹਨਾਂ ਦੀ ਯਾਦ ਦਿਨ ਬਿਨ ਧੁੰਦਲੀ ਹੁੰਦੀ ਗਈ, ਲੋਕਾਂ ਦੀ ਜ਼ਬਾਨ ਤੋਂ ਉਹ ਖਤਮ ਹੋ ਗਈ। ਤੁਸੀਂ ਇਹ ਕਿਰਪਾ ਕਰਕੇ ਦੱਸੋ ਕਿ ਜਿਸ ਪਰਮੇਸ਼ਰ ਜੇ ਸਤਿਗੁਰੂ ਤੁਸੀਂ ਜਸ ਕਰ ਰਹੇ ਹੋ ਇਹਦਾ ਵੀ ਹੌਲੀ ਹੌਲੀ ਫਰਕ ਪੈਂਦਾ ਹੋਵੇਗਾ, ਇਹ ਵੀ ਖਤਮ ਹੋ ਜਾਵੇਗਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਪ ਬਾਣੀ ਦੀ ਚੌਥੀ ਪੌੜੀ ਜੋ ਬਚਨ ਕਰਦੇ ਨੇ ਸਾਚਾ ਸਾਹਿਬ, ਉਹ ਇੱਕ ਸੱਚਾ ਸਾਹਿਬ ਹੈ। ਉਹਦੀ ਵਿਸ਼ੇਸ਼ਤਾ ਕੀ ਹੈ? ਉਹ ਸਦਾ ਥਿਰ ਰਹਿਣ ਵਾਲਾ ਹੈ, ਕਾਇਮ ਦਾਇਮ ਸਦਾ ਥਿਰ ਥਾ ਕਾਇਮ ਦਾਇਮ, ਉਹ ਸਦਾ ਹੀ ਸਥਿਰ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸਦਾ ਸੱਚ ਹੈ, ਉਹ ਸਦਾ ਸਥਿਰ ਹੈ। ਹੋਰ ਦੁਨੀਆਂ ਦੀਆਂ ਚੀਜ਼ਾਂ ਘਟਦੀਆਂ ਨੇ, ਵੱਧਦੀਆਂ ਨੇ, ਖਤਮ ਹੁੰਦੀਆਂ ਜਾ ਰਹੀਆਂ ਨੇ, ਪਰ ਇੱਕ ਸਤਿਗੁਰੂ ਐਸਾ ਸੱਚਾ ਸਾਹਿਬ ਹੈ ਜਿਹਦਾ ਨਾਮ ਵੀ ਸੱਚਾ ਹੈ, ਸਦੀਵੀ ਰਹਿਣ ਵਾਲਾ। ਸਾਚਾ ਸਾਹਿਬ ਸਾਚ ਨਾਏ, ਜਿਹਦਾ ਨਾਮ ਸੱਚਾ ਹੈ, ਸਦਾ ਰਹਿਣ ਵਾਲਾ, ਸਦਾ ਹੀ ਸੁੱਖ ਦੇਣ ਵਾਲਾ ਔਰ ਸਦਾ ਹੀ ਸੱਜਣ, ਇੱਕੋ ਸਤਿਗੁਰ ਇੱਕ ਸੰਸਾਰ ਤੇ ਇੱਕ ਐਸੀ ਹਸਤੀ ਹੈ। ਕਈ ਵਾਰਾਂ ਅੱਗੇ ਵੀ ਅਰਜ਼ਾਂ ਕੀਤੀਆਂ ਨੇ, ਇੱਕ ਘਰ ਦਾ ਜਿਹੜਾ ਮੇਨ ਆਦਮੀ ਹੁੰਦਾ ਹੈ ਉਹਨੂੰ ਆਪਣੇ ਜੀਆਂ ਦਾ ਫਿਕਰ ਹੁੰਦਾ ਹੈ, ਉਹਨਾਂ ਦੀ ਸੁੱਖ ਸਾਂਦ ਚਾਹੁੰਦਾ ਹੈ। ਇੱਕ ਪਿੰਡ ਦਾ ਸਰਪੰਚ ਹੁੰਦਾ ਹੈ, ਜੇ ਉਹ ਵਧੀਆ ਇਨਸਾਨ ਹੈ ਤਾਂ ਉਹ ਪਿੰਡ ਦੀ ਸੁੱਖ ਸ਼ਾਂਤੀ ਚਾਹੁੰਦਾ ਹੈ। ਇਸੇ ਤਰ੍ਹਾਂ ਉਤਾਂਹ ਦੇ ਉਤਾਂਹ ਤੁਰੇ ਚੱਲੀ MLA ਕੋ ਕੈਬਨਿਟ ਮੰਤਰੀ ਹੈ, ਅਖੀਰੀ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹ ਵੀ ਚਾਹੁੰਦਾ ਹੈ ਆਪਣੇ ਦੇਸ਼ ਦੀ ਸੁੱਖ ਸ਼ਾਂਤੀ ਵਾਸਤੇ। ਇਹਦੇ 'ਤੇ ਕੋਈ ਘੱਲੂਘਾਰਾ ਨਾ ਹੋਵੇ, ਕੋਈ ਜੀਆਂ ਦਾ ਫਨਾਹ ਨਾ ਹੋਵੇ, ਕੋਈ ਮਾੜਾ ਨਾ ਸਾਡੇ ਮੱਥੇ ਨਾ ਲੱਗੇ। ਪਰ ਇੱਕ ਸਤਿਗੁਰੂ ਸੰਸਾਰ 'ਤੇ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਆਪੋ ਆਪਣਾ ਚਾਹੁੰਦੇ ਨੇ ਸਭ। ਸਤਿਗੁਰੂ ਅਰਜਨ ਦੇਵ ਗਰੀਬ ਨਿਵਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਤਪੋ ਭੂਮੀ 'ਤੇ ਦਰਸ਼ਨ ਦੇ ਰਹੇ ਨੇ, ਨਿਵਾਜ ਰਹੇ ਨੇ ਸਿੱਖ ਸੰਗਤਾਂ ਨੂੰ। ਇੱਕ ਸਤਿਗੁਰੂ ਦਾ ਸਿੱਖ ਆਇਆ ਹੈ, ਆਣ ਕੇ ਨਮਸਕਾਰ ਕੀਤੀ, ਗਰੀਬ ਨਿਵਾਜ ਜੀ ਨੇ ਉਹਦਾ ਹਾਲ ਚਾਲ ਪੁੱਛਿਆ। ਜਦੋਂ ਐਸੇ ਬਚਨ ਇਤਿਹਾਸ ਵਿੱਚੋਂ ਪੜ੍ਹਦੇ ਹਾਂ, ਗ੍ਰੰਥਾਂ ਵਿੱਚੋਂ ਪੜ੍ਹਦੇ ਹਾਂ, ਸਿਆਣਿਆਂ ਸਤਿਪੁਰਖਾਂ ਦੇ ਪਾਸੋਂ ਪੜ੍ਹਦੇ ਹਾਂ, ਸੁਣਨਾ ਕਰਦੇ ਹਾਂ, ਉਹ ਜਿਸ ਵੇਲੇ ਫਿਰ ਅਸੀਂ ਆਪਣੇ ਸਮੇਂ 'ਚ ਵੇਖਿਆ ਹੁੰਦਾ, ਉਹ ਬਿਲਕੁਲ ਉਹੋ ਹੀ ਬਚਨ ਆ ਰਹੇ ਹੁੰਦੇ ਨੇ ਉਸੇ ਤਰ੍ਹਾਂ ਹੀ। ਗਰੀਬ ਨਿਵਾਜ ਜੀ ਸੁੱਖ ਸ਼ਾਂਤੀ ਪੁੱਛੀ ਹੈ, ਮੈਂ ਆਪਣੀ ਜ਼ਿੰਦਗੀ ਵਿੱਚ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਦੇ ਦਰਸ਼ਨ ਬਹੁਤ ਸਮਾਂ ਕੀਤੇ ਨੇ ਔਰ ਹੋ ਰਹੇ ਨੇ, ਇਹ ਵੀ ਉਹੋ ਹੀ ਬਚਨ, ਕਿਉਂਕਿ ਆਏ ਉਹੋ ਨੇ, ਉਹੋ ਹੀ ਆਏ ਨੇ। ਗਰੀਬ ਨਿਵਾਜ ਜੀ ਨੇ ਉਹਨਾਂ ਨੂੰ ਹਾਲ ਚਾਲ ਪੁੱਛਿਆ, ਗੁਰੂ ਪੰਜਵੇਂ ਪਾਤਸ਼ਾਹ ਜੀ ਕੀ ਚਾਹੁੰਦਾ, ਤੈਨੂੰ ਕੀ ਲੋੜ ਹੈ? ਉਹ ਸਿੱਖ ਨੇ ਬਚਨ ਕੀਤਾ, ਗਰੀਬ ਨਿਵਾਜ ਜੀ ਮੈਂ ਚਾਹੁੰਦਾ ਮੇਰਾ ਭਲਾ ਹੋ ਜਾਏ। ਗੁਰੂ ਅਰਜਨ ਦੇਵ ਜੀ ਬਚਨ ਕੀਤਾ, ਇਹਦੀ ਦਵਾਈ ਸਾਡੇ ਪਾਸ ਹੈ, ਅਸੀਂ ਦੱਸ ਦਿੰਦੇ ਹਾਂ, ਤੂੰ ਅਪਣਾ ਲਾ। ਪਾਤਸ਼ਾਹ ਜੀ ਸਤ ਬਚਨ, ਗਰੀਬ ਨਿਵਾਜ ਜੀ ਬਚਨ ਕੀਤਾ, ਗੁਰੂ ਅਰਜਨ ਦੇਵ ਜੀ ਨੇ ਤੂੰ ਆਪਣਾ ਭਲਾ ਚਾਹੁੰਦਾ ਹੈ? ਕਹਿੰਦੇ ਹਾਂਜੀ, ਇਹੋ ਮੈਂ ਆਣ ਕੇ ਆਪ ਜੀ ਪਾਸੋਂ ਬਖਸ਼ਿਸ਼ ਮੰਗੀ ਹੈ। ਸਤਿਗੁਰਾਂ ਬਚਨ ਕੀਤਾ, ਆਪਣਾ ਭਲਾ ਸਭ ਕਾਹੂ ਮੰਗਣਾ, ਜੇ ਤੂੰ ਆਪਣਾ ਚਾਹੁੰਦਾ ਤੇ ਫਿਰ ਸਭਨਾਂ ਦਾ ਮੰਗ, ਜਦੋਂ ਸਭਨਾਂ ਦਾ ਮੰਗੇਗਾ ਤੂੰ ਵਿੱਚ ਆ ਜਾਵੇਗਾ ਨਾਲ ਹੀ। ਅਕਾਲ ਪੁਰਖ ਦਰਸ਼ਨ ਦਿੱਤਾ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਗਰੀਬ ਨਵਾਜ ਜੀ ਨੂੰ ਭਾਵੇਂ ਉਹ ਰੂਪ ਹੈ ਆਉਂਦੇ ਮੰਗੋ ਮੈਂ ਆਪ ਜੀ ਦੇ ਬਹੁਤ ਖੁਸ਼ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਬਚਨ ਕੀਤਾ ਮੈਂ ਬਹੁਤ ਪ੍ਰਸੰਨ ਹਾਂ। ਫੇਰ ਬਚਨ ਹੋਇਆ ਸ੍ਰੀ ਸਤਿਗੁਰੂ ਰਾਮ ਸਿੰਘ ਬਚਨ ਕੀਤਾ ਮੈਂ ਬਹੁਤ ਪ੍ਰਸੰਨ ਹੈ। ਜਦੋਂ ਤੀਸਰੀ ਵਾਰੀ ਬਚਨ ਹੋਇਆ ਸ੍ਰੀ ਸਤਿਗੁਰੂ ਰਾਮ ਸਿੰਘ ਬਚਨ ਕੀਤਾ ਜੇ ਆਪ ਤੁਰੇ ਹੋ ਇਸ ਸ੍ਰਿਸ਼ਟੀ ਤੇ ਜੋ ਵੀ ਵਣ ਤ੍ਰਿਣਿਆ ਨਰ ਨਾਰੀ ਪਸ਼ੂ ਪੰਛੀ ਸਭ ਆਪ ਜੀ ਦਾ ਨਾਮ ਜਪਣ, ਸਭ ਨਾਮ ਜਪਣ, ਇਹ ਸਤਿਗੁਰੂ ਦੀ ਸਿਫਤ ਹੁੰਦੀ ਹੈ। ਉਹ ਸਭਨਾਂ ਦਾ ਭਲਾ ਚਾਹੁੰਦਾ ਹੈ, ਸਭਨਾਂ ਦਾ। ਸਾਹਿਬ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਜਿਸ ਵੇਲੇ ਜਹਾਂਗੀਰ ਬਾਦਸ਼ਾਹ ਇਹਨਾਂ ਨੂੰ ਆਪਣੇ ਕੋਲ ਦਿੱਲੀ ਬੁਲਾਉਣਾ ਕੀਤਾ ਹੈ, ਅਰਜ਼ ਕੀਤੀ ਹੈ ਗਰੀਬ ਨਵਾਜ ਜੀ ਕਿਰਪਾ ਕਰਕੇ ਇੱਥੇ ਦਰਸ਼ਨ ਦਿਓ। ਅਰਜ਼ ਪ੍ਰਵਾਨ ਹੋਈ, ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ ਅਸੀਂ ਆਵਾਂਗੇ। ਇਹ ਸਤਿਗੁਰੂ ਦੀ ਮੌਜ ਹੈ। ਸੱਚੇ ਪਾਤਸ਼ਾਹ ਜੀ ਦਿੱਲੀ ਗਏ ਜਦੋਂ ਤੇ ਜਦੋਂ ਸ਼ਾਹੀ ਠਾਠ ਵੇਖਿਆ ਸ਼ਾਹਾਨਾ ਸ਼ਾਹ ਦਾ, ਇਤਨੇ ਸੂਰਬੀਰ ਨਾਲ ਯੋਧੇ ਸ਼ਸਤਰਧਾਰੀ ਤੇ ਜਹਾਂਗੀਰ ਬਾਦਸ਼ਾਹ ਵੇਖ ਕੇ ਚਕਰਤ ਹੋ ਗਿਆ ਵੀ ਪਹਿਲੇ ਗੁਰੂ ਦੇ ਜਿਤਨੇ ਆਏ ਨੇ ਸਾਦਾ ਲਿਬਾਸ ਸੀ, ਇਹਨਾਂ ਦੇ ਨਾਲ ਬੜੇ ਬੜੇ ਸ਼ਸਤਰਧਾਰੀ ਸੂਰਮੇ ਨੇ, ਕਿਤੇ ਐਸਾ ਨਾ ਸਮਾਂ ਬਣ ਜਾਵੇ ਕਿ ਮੇਰਾ ਰਾਜ ਖੋਹ ਲੈਣ। ਇਹ ਉਹਦੇ ਅੰਦਰ ਆਈ ਪਰ ਅਰਜ਼ ਕਰਕੇ ਬੁਲਾਉਣਾ ਕੀਤਾ ਸੀ, ਨਿਮਰਤਾ ਸਹਿਤ ਨਮਸਕਾਰ ਕੀਤੀ, ਬਹੁਤ ਆਦਰ ਅਦਬ ਕੀਤਾ। ਕੁਛ ਸਮੇਂ ਵਾਸਤੇ ਗਰੀਬ ਨਵਾਜ ਜੀ ਦਿੱਲੀ ਠਹਿਰੇ। ਜਦੋਂ ਸਤਿਗੁਰੂ ਜੀ ਦਿੱਲੀ ਠਹਿਰੇ ਤੇ ਇਹ ਫਿਰ ਕਨਸੋ ਤੇ ਫੈਲ ਜਾਂਦੀ ਹੈ ਨਾ ਕਿ ਸਤਿਗੁਰੂ ਜੀ ਆਏ ਨੇ। ਇਹ ਤੇ ਬਹੁਤ ਉਦਾਹਰਨਾਂ ਨੇ, ਦੱਸਣ ਦੀ ਲੋੜ ਨਹੀਂ, ਕਨਸੋਆਂ ਫੈਲ ਜਾਂਦੀਆਂ ਨੇ। ਜਿਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਰਹਿੰਦਿਆਂ ਆਖਰੀ ਚੌਥੇ ਪੜਾਅ ਦੇ ਵਿੱਚ ਜਾ ਕੇ ਸਾਰੀਆਂ ਉਦਾਸੀਆਂ ਦਾ ਭ੍ਰਮਣ ਕਰਕੇ, ਧਰਤੀ ਦਾ ਭ੍ਰਮਣ ਕਰਕੇ ਜਿਸ ਵੇਲੇ ਇੱਥੇ ਬੈਠੇ ਨੇ ਤੇ ਇੱਥੇ ਇੱਕ ਦਿਨ ਮੌਜ ਆਇਆ ਗਰੀਬ ਨਾਨਕ ਸੱਚੇ ਪਾਤਸ਼ਾਹ ਜੀ ਜਿਹੜਾ ਬਟਾਲੇ ਦੇ ਕੋਲ, ਕਿਉਂਕਿ ਉਹ ਸਾਡੇ ਦੇ ਇਲਾਕੇ ਨੇ, ਹੋ ਸਕਦੇ ਇੱਥੇ ਸਰੀਰ ਬਹੁਤ ਬੈਠੇ ਹੋਣ ਜਿਨ੍ਹਾਂ ਨੇ ਉਹ ਜਗ੍ਹਾ ਵੇਖੀ ਹੋਵੇ ਜਿਹਦਾ ਨਾਂ ਰੱਖਿਆ ਸਿੱਧਾ ਨੇ ਅਚਲ ਸਾਹਿਬ, ਕਿ ਜਿਹੜੀ ਚਲਾਏ ਮਾਲ ਨਹੀਂ ਸਥੇ ਰਹਿਣ ਵਾਲੀ ਹੈ। ਭਾਵੇਂ ਸਤਿਗੁਰੂ ਜੀ ਦਾ ਹੁਕਮ ਹੈ, ਦਿਨ ਰੱਬ ਚੱਲਿਆ ਨੇ ਸੱਸ ਚੱਲਿਆ ਤਾਰਕਾ ਲੱਖ ਪਲੋਏ, ਪਰ ਸਿੱਧਾ ਨੇ ਇਹ ਐਸਾ ਇੱਕ ਨਾਂ ਰੱਖਿਆ। ਮੌਜ ਆਈ ਅਚਲ ਬਟਾਲੇ ਜਾਣਾ ਹੈ, ਪਰ ਅਸੀਂ ਪਛਾਣ ਨੂੰ ਝਾਤੀ ਮਾਰੀਏ, ਕੋਈ ਇਸ਼ਤਿਹਾਰਬਾਜ਼ੀ ਗੁਰੂ ਨਾਨਕ ਪਾਤਸ਼ਾਹ ਜੀ ਨਹੀਂ ਕੀਤੀ। ਸੱਚੇ ਪਾਤਸ਼ਾਹ ਜੀ ਡੇਰਾ ਬਾਬਾ ਨਾਨਕ ਸਿੰਘ ਦੇ ਬਟਾਲੇ ਪਹੁੰਚੇ, ਬਟਾਲੇ ਤੋਂ ਕੁਝ ਕੁ ਕੋਹ ਤੇ ਸ਼ਾਇਦ ਚਾਰ ਕੁ ਪੰਜ ਕੋਹ ਦਾ ਸਫ਼ਰ ਹੈ ਅਚਲ ਦਾ। ਅਚਲ ਬਟਾਲਾ ਵੀ ਨਾਲ ਆਮ ਕਰਕੇ ਵੱਜਦਾ ਹੈ। ਜਿਸ ਵੇਲੇ ਸੱਚੇ ਪਾਤਸ਼ਾਹ ਜੀ ਅਚਲ ਬਟਾਲੇ ਆਏ, ਮੇਲਾ ਸੀ, ਸ਼ਿਵਰਾਤਰੀ ਦਾ ਮੇਲਾ ਸੀ, ਬਹੁਤ ਲੋਕ ਇਕੱਠੇ ਹੋਏ, ਬਹੁਤ ਇਹ ਲੋਕ ਬਹੁਤ ਸਿੱਧਾ ਕੋ ਆਉਂਦੇ ਸੀ, ਆਣ ਕੇ ਇਹ ਬੇਨਤੀਆਂ ਕਰਦੇ ਸੀ ਦੁਖੀ ਲੋਕ ਦੁੱਖ ਦੀ ਨਿਵਿਰਤੀ ਵਾਸਤੇ। ਗਰੀਬ ਨਵਾਜ ਦੀ ਮੌਜ ਬਣ ਗਈ, ਇਹ ਵੀ ਆ ਗਏ ਨੇ, ਦੱਸਿਆ ਨਹੀਂ ਕਿਸੇ ਨੂੰ। ਭਾਈ ਗੁਰਦਾਸ ਜੀ ਦਾ ਉੱਥੇ ਬਚਨ ਆਉਂਦਾ ਹੈ, ਉਹ ਕਹਿੰਦੇ ਨੇ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸਤਿਗੁਰੂ ਜੀ ਅਚਲ ਆ ਗਏ ਨੇ ਸ਼ਿਵਰਾਤਰੀ ਦੇ ਮੇਲੇ ਤੇ, ਪਰ ਉਹ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਦਰਸ਼ਨ ਦੇਖਣ ਕਾਰਨ ਸਗਲੀ ਉਲਟ ਪਈ ਲੋਕ ਆਈ। ਗੁਰੂ ਦਾ ਦਰਸ਼ਨ ਕਰਨ ਵਾਸਤੇ, ਉਹ ਸੱਚੇ ਭਗਵਾਨ ਦਾ ਦਰਸ਼ਨ ਕਰਨ ਵਾਸਤੇ ਜੋ ਭਾਈ ਜੀ ਨੇ ਬਚਨ ਕਿਹਾ ਹੈ, ਜਿਸ ਭਾਈ ਜੀ ਦੀ ਬਾਣੀ ਨੂੰ ਸਤਿਗੁਰੂ ਜੀ ਨੇ ਇਹ ਕੁੰਜੀ ਦਾ ਖਿਤਾਬ ਦਿੱਤਾ ਹੈ, ਵਰਦਾਨ ਦੇਣਾ ਕੀਤਾ, ਜਿਹੜਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹੇਗਾ ਉਹਨੂੰ ਸਿੱਖੀ ਪ੍ਰਾਪਤ ਹੋਵੇਗੀ। ਇਤਨੀ ਬਖਸ਼ਿਸ਼, ਇਤਨੀ ਬਖਸ਼ਿਸ਼। ਤੇ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨ ਸਗਲੀ ਉਲਟ ਪਈ ਲੋਕ ਆਈ। ਉਹ ਸਾਰੇ ਲੋਕ ਉਲਟ ਕੇ ਆ ਗਏ, ਗੁਰੂ ਨਾਨਕ ਪਾਤਸ਼ਾਹ ਜੀ ਆਏ ਦੱਸਿਆ ਨਹੀਂ ਕਿਸੇ ਨੂੰ। ਬੜੀਆਂ ਮਿਸਾਲਾਂ ਇਹਦੇ ਤੇ, ਮੈਂ ਇੱਕ ਮਿਸਾਲ ਹੋਰ ਦੇਵਾਂ। ਜਿਤਨੇ ਵੀ ਮਾਈ ਭਾਈ ਸਤਸੰਗਤ ਦੇ ਰੂਪ ਚ ਆਏ ਹੋ, ਇਸ ਪਾਵਨ ਪਵਿੱਤਰ ਸਥਾਨ ਤੇ ਆਏ ਹੋ, ਕੋਈ ਰਸਨਾ ਵਾਂਝੀ ਨਾ ਰਹਿ ਜਾਏ, ਸਭ ਮਾਈ ਭਾਈ ਫੇਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਦੇ ਸਮੇਂ ਚ ਅਰਜ ਹੋਈ, ਪਾਤਸ਼ਾਹ ਪ੍ਰਵਾਨ ਕੀਤੀ ਸ੍ਰੀ ਭੈਣੀ ਸਾਹਿਬ ਤੋਂ। ਇਹ ਜਲੰਧਰ ਦਾ ਵਾਇਆ ਹੋ ਕੇ ਮੁਕੇਰੀਆਂ ਕੋਈ ਟਾਈਮ ਦਿੱਤਾ ਸੀ, ਪਠਾਨਕੋਟ ਵੀ ਟਾਈਮ ਦਿੱਤਾ ਇਸ ਪਾਤਸ਼ਾਹ ਜੀ ਨੇ। ਜਿਸ ਵੇਲੇ ਇੱਥੋਂ ਮੁਕੇਰੀਆਂ ਤੋਂ ਹੋ ਕੇ ਅਗਾਂਹ ਗੁਰਦਾਸਪੁਰ ਮੁਕੇਰੀਆਂ ਨੂੰ ਗਏ, ਨਾ ਅੱਗੇ ਗਏ ਪਠਾਨਕੋਟ ਗੁਰਦਾਸਪੁਰ ਨੂੰ, ਸਿੱਖ ਸੰਗਤਾਂ ਉੱਥੇ ਹੁੰਮ ਹੁਮਾ ਕੇ ਇਕੱਠੀਆਂ ਹੋਈਆਂ। ਜਿਸ ਵੇਲੇ ਮੇਲੇ ਦਾ ਭੋਗ ਪੈਣ ਵਾਲਾ ਸੀ, ਇਲਾਕੇ ਦੇ ਸੂਬੇ ਸਾਹਿਬਾਨ, ਸੂਬਾ ਕਰਤਾਰ ਸਿੰਘ ਜੀ ਹੋਠੀਆਂ ਵਾਲੇ, ਸੂਬਾ ਅਜੀਤ ਸਿੰਘ ਜੀ ਬਟਾਲੇ ਵਾਲੇ, ਹੋਰ ਸਿੱਖ ਸੰਗਤਾਂ ਪਾਤਸ਼ਾਹ ਦੇ ਗਲ ਪੱਲਾ ਪਾ ਕੇ ਅਰਜ ਕੀਤੀ, ਗਰੀਬ ਨਵਾਜ ਜੀ ਅਸੀਂ ਅਰਜ ਕਰਨ ਵਾਸਤੇ ਆਏ ਹਾਂ। ਸ੍ਰੀ ਸਤਿਗੁਰੂ ਜਗਜੀਤ ਸਿੰਘ ਇਸ਼ਾਰਾ ਕੀਤਾ, ਕਹਿੰਦੇ ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰੋ, ਸਤਿਕਾਰਯੋਗ ਜਥੇਦਾਰ ਗਿਆਨ ਸਿੰਘ ਜੀ ਬਿਰਧ ਅਵਸਥਾ ਏ, ਉਹ ਆਪਣੇ ਪਿੰਡ ਨੇ, ਸਰੀਰ ਕਮਜ਼ੋਰ ਹੋਇਆ, ਪਾਤਸ਼ਾਹ ਜੀ ਇੰਦੀ ਜਾ ਕੇ ਤੇ ਉਹਨਾਂ ਨੂੰ ਦਰਸ਼ਨ ਦੇ ਜਾਓ, ਗਰੀਬ ਨਵਾਜ ਕਿਰਪਾ ਕਰੋ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਉਸ ਅਰਜ ਨੂੰ ਪ੍ਰਵਾਨ ਕੀਤਾ ਤੇ ਵਚਨ ਕੀਤਾ, ਦੱਸਿਓ ਨਾ ਕਿਸੇ ਨੂੰ, ਮੈਂ ਜਲਦੀ ਅੱਗੇ ਜਾਣਾ, ਤੁਸੀਂ ਚਲੋ। ਖੁਸ਼ੀ ਹੋਈ, ਇਹ ਵੀ ਬਹੁਤ ਹੈ, ਗੱਡੀਆਂ ਚ ਇਹ ਬਹਾਦਰ ਹੁਸੈਨ ਆਏ। ਗਰੀਬ ਨਵਾਜ ਜੀ ਉੱਥੇ ਮੇਲੇ ਦੀ ਸਮਾਪਤੀ ਕਰਕੇ ਜਦੋਂ ਬਹਾਦਰ ਹੁਸੈਨ ਆਏ ਤੇ ਸਾਧ ਸੰਗਤ ਜੀ, ਮੈਂ ਤੇ ਨਹੀਂ ਗਿਆ, ਜੋ ਮੈਂ ਸਿੱਖਾਂ ਕੋਲ ਸੁਣਿਆ ਕਿ ਇੰਨੀ ਸੰਗਤ ਆਈ ਕਿ ਤਿਲ ਮਾਰਿਆਂ ਥੱਲੇ ਨਹੀਂ ਸੀ ਆਉਂਦਾ। ਉਹਦੀ ਸੋਏ ਫੈਲ ਜਾਂਦੀ ਹੈ, ਉਸ ਵੇਲੇ ਸੋਏ ਫੈਲ ਜਾਂਦੀ ਹੈ, ਉਹ ਇਤਨਾ ਮਹਾਨ ਸਤਿਗੁਰੂ ਹੈ। ਭਾਈ ਜੀ ਕਹਿੰਦੇ ਨੇ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ, ਉਲਟ ਕੇ ਲੋਕ ਆ ਗਏ। ਦਿੱਲੀ ਡੇਰਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਦਰਸ਼ਨ ਵਾਸਤੇ ਹੁਣ ਸੰਗਤਾਂ ਆਉਂਦੀਆਂ ਨੇ, ਦਰਸ਼ਨ ਵਾਸਤੇ ਕਿਉਂ ਆਉਂਦੀਆਂ ਨੇ, ਕੀ ਮਹਾਨਤਾ ਉਸ ਦਰਸ਼ਨ ਦੀ। ਗੁਰੂ ਜੀ ਕਹਿੰਦੇ ਨੇ, ਮਾਈ ਚਰਨ ਗੁਰ ਮਿੱਠੇ, ਵੱਡਾ ਭਾਗ ਦੇਵਾ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰੂ ਡੀਠੇ, ਕਰੋੜਾਂ ਫਲ ਦਰਸ਼ਨ ਕਰਨ ਦਾ, ਬੋਲੇ ਬੋਲੇ ਕਰੋੜਾਂ ਹੀ ਫਲ, ਇੱਕ ਨਹੀਂ ਦੋ ਨਹੀਂ। ਸੋ ਕਹੋ ਟਲ ਗੁਰ ਸੇਵੀਐ, ਅਹਿਨ ਸੇ ਸਹਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਨਮਾਂ ਜਨਮਾਤਰਾਂ ਦੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ ਸਤਿਗੁਰੂ ਦਾ ਦਰਸ਼ਨ ਕਰਨ ਦੇ ਨਾਲ। ਹੋਵੈ ਸਿਫਤ ਕਸਮ ਦੀ, ਨੂਰ ਅਰਸਹ ਕੁਰਸਹ ਝੱਟੀਐ, ਤੋਦੋ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਜਨਮਾਂ ਜਨਮਾਤਰਾਂ ਦੀ ਮੈਲ ਲੈ ਜਾਂਦੀ ਹੈ, ਐਵੇਂ ਨਹੀਂ ਲੋਕ ਦੇਸ਼ ਕੀ ਵਿਦੇਸ਼ਾਂ ਦੇ ਵਿੱਚੋਂ ਸੱਤਾਂ ਸਮੁੰਦਰਾਂ ਤੋਂ ਪਾਰ ਇਤਨਾ ਇਤਨਾ ਖਰਚਾ ਕਰਕੇ ਇੱਥੇ ਆਣ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਉਹ ਕੀਤੇ ਹੋਏ, ਕਿਉਂਕਿ ਅਸੀਂ ਜੀਵ ਹੈ, ਅਸੀਂ ਭੁੱਲਣਹਾਰ ਜੀਵ ਹੈ, ਸਾਥੋਂ ਗਲਤੀਆਂ ਹੁੰਦੀਆਂ ਨੇ, ਉਹਨਾਂ ਨੂੰ ਬਖਸ਼ਾਉਣ ਵਾਸਤੇ ਸਤਿਗੁਰੂ ਦੇ ਕੋਲ ਆਉਂਦੇ ਹਾਂ, ਉਹਦਾ ਦਰਸ਼ਨ ਮੇਲਾ ਕਰਦੇ ਹਾਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕੋਲ ਸੰਗਤਾਂ ਆ ਰਹੀਆਂ ਨੇ, ਜਿਹੜਾ ਵੀ ਵਚਨ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਨੇ, ਸੱਚੇ ਪਾਤਸ਼ਾਹ ਜੀ ਆਏ ਨੇ। ਜਿਸ ਵੇਲੇ ਹਰ ਲਫ਼ਜ਼ ਦੇ ਨਾਲ ਸੱਚੇ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਨੇ ਸੁਣਨਾ ਕੀਤਾ ਹੈ, ਇਹ ਬੜਾ ਹੈਰਾਨ ਹੋਇਆ ਕਿ ਮੇਰੇ ਕੋਲ ਇੰਨਾ ਵੱਡਾ ਰਾਜ ਹੈ, ਮੈਨੂੰ ਸੱਚੇ ਪਾਤਸ਼ਾਹ ਦੇ ਆਉਂਦਾ ਹੀ ਕੋਈ ਨੀਗਾ, ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਿਉਂ ਆਉਂਦੇ ਨੇ, ਸਤਿਗੁਰਾਂ ਦੇ ਕੋਲ ਆਇਆ। ਉਹਨੇ ਅਰਜ ਵੀ ਕੀਤੀ, ਇਤਿਹਾਸ ਚੋਂ ਮੈਂ ਪੜ੍ਹਿਆ, ਆਂਦੇ ਮੇਰੇ ਕੋਲ ਇੰਨਾ ਵੱਡਾ ਇਲਾਕਾ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਤੇ ਮੈਨੂੰ ਤਾਂ ਸੱਚੇ ਪਾਤਸ਼ਾਹ ਆਉਂਦੇ ਕੋਈ ਨੀ, ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਆਉਂਦੇ, ਇਹ ਕਿਰਪਾ ਕਰਕੇ ਦੱਸੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵਚਨ ਕੀਤਾ, ਮੈਂ ਤਾਂ ਕਦੀ ਕਿਸੇ ਸਿੱਖ ਨੂੰ ਨੀ ਕਿਹਾ ਤੁਸੀਂ ਮੈਨੂੰ ਸੱਚੇ ਪਾਤਸ਼ਾਹ ਆਖੋ, ਇਹ ਤੇ ਆਪੇ ਆਖੀ ਜਾਂਦੇ ਨੇ। ਜਹਾਂਗੀਰ ਬਾਦਸ਼ਾਹ ਜਾਣ ਗਿਆ ਕਿ ਇਹਨੇ ਮੈਨੂੰ ਟਾਲਤਾ, ਇਹਨਾਂ ਨੇ ਮੈਨੂੰ ਜਾਣ ਕੇ ਟਾਲਤਾ। ਸਤਿਗੁਰੂ ਰਾਮ ਸਿੰਘ ਵੇਲੇ ਵੀ ਇਹ ਵਚਨ ਹੋਇਆ ਸੀ, ਸਤਿਗੁਰੂ ਰਾਮ ਸਿੰਘ ਜੀ ਵਚਨ ਵੀ ਕੀਤਾ ਸੀ ਸਿੱਖਾਂ ਨੂੰ, ਤੁਸੀਂ ਮੈਨੂੰ ਸੱਚੇ ਪਾਤਸ਼ਾਹ ਨਾ ਆਖੋ। ਸਿੱਖਾਂ ਨੇ ਅਕਾਲ ਪੁਰਖ ਆਖਣਾ ਸ਼ੁਰੂ ਕਰਤਾ। ਜਹਾਂਗੀਰ ਬਾਦਸ਼ਾਹ ਕਹਿੰਦਾ, ਇਹਨਾਂ ਨੇ ਮੈਨੂੰ ਟਾਲਣਾ ਕੀਤਾ ਹੈ, ਹੁਣ ਕੀ ਕੀਤਾ, ਇਹਨੇ ਆਪਣੇ ਅਹਿਲਕਾਰਾਂ ਨੂੰ ਸਾਰਿਆਂ ਨੂੰ ਸਿਖਾ ਦਿੱਤਾ, ਜਦੋਂ ਕੋਈ ਸਿੱਖ ਮਿਲਣ ਵਾਸਤੇ ਆਵੇ ਨਾ ਤੇ ਉਹ ਪੁੱਛੇ, ਮੈਂ ਸੱਚੇ ਪਾਤਸ਼ਾਹ ਜੀ ਨੂੰ ਮਿਲਣਾ ਤੇ ਤੁਸੀਂ ਉਹਨੂੰ ਮੇਰੇ ਕੋਲ ਘਲਾਉਣਾ ਵਾ, ਮੇਰੇ ਪਾਸ ਘਲਾਉਣਾ ਹੈ। ਗਰੀਬ ਨਵਾਜ ਕੁਝ ਸਮਾਂ ਤੇ ਇੱਥੇ ਠਹਿਰੇ। ਜਹਾਂਗੀਰ ਬਾਦਸ਼ਾਹ ਨੇ ਫੇਰ ਬੇਨਤੀ ਕੀਤੀ, ਗਰੀਬ ਨਵਾਜ ਜੀ ਕਿਰਪਾ ਕਰੋ, ਸਾਡੇ ਨਾਲ ਚੱਲੋ ਆਗਰੇ ਚੱਲੀਏ। ਸਤਿਗੁਰੂ ਜੀ ਨੇ ਉਹ ਵੀ ਬੇਨਤੀ ਪ੍ਰਵਾਨ ਵੀ ਕਰ ਲਈ। ਇਹ ਰਸਤੇ ਜਾਂਦਿਆਂ ਜੇ ਨਾ ਭੁੱਲਦਾ ਹੋਵਾਂ ਤਾਂ ਸ਼ਾਇਦ ਅਕਬਰ ਦਾ ਭਰਾ ਸੀ ਉਹ ਕਾਸਿਮ ਬੇਗ, ਉਹਦਾ ਵੀ ਰਸਤੇ 'ਚ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ, ਆਗਰੇ ਪਹੁੰਚੇ। ਇੱਥੇ ਸ਼ਿਕਾਰ ਖੇਡਣ ਵਾਸਤੇ ਵੀ ਅਰਜ ਹੋਈ, ਉਹ ਵੀ ਪ੍ਰਵਾਨ ਹੋਈ। ਸ਼ਿਕਾਰ ਖੇਡਣ ਜਾਂਦੇ ਨੇ, ਆਉਂਦੇ ਨੇ। ਇੱਕ ਦਿਨ ਸ਼ਿਕਾਰ ਖੇਡਦਿਆਂ ਖੇਡਦਿਆਂ ਨਾ ਕਾਫੀ ਧੁੱਪ ਚੜ ਗਈ, ਧੁੱਪ ਚੜ ਗਈ ਤੇ ਕੋਈ ਥਕੇਵਾਂ ਵੀ ਅਨੁਭਵ ਹੋਇਆ। ਜਹਾਂਗੀਰ ਬਾਦਸ਼ਾਹ ਜੀ ਨੇ ਬੇਨਤੀ ਕੀਤੀ ਕਿ ਇੱਥੇ ਆਪਾਂ ਕੁਝ ਸਮੇਂ ਵਾਸਤੇ ਠਹਿਰੀਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਜੰਗਲ ਤੋਂ ਪਾਸੇ ਜਾ ਕੇ ਨਾ ਕੋਈ ਠੰਡੀ ਹਵਾ ਵੇਖ ਕੇ, ਇੱਕ ਵੱਡਾ ਦਰਖਤ ਵੇਖ ਕੇ ਇਹਨੇ ਆਪਣਾ ਉਤਾਰਾ ਕਰ ਲਿਆ ਜਹਾਂਗੀਰ ਬਾਦਸ਼ਾਹ ਨੇ। ਕੁਝ ਕੁ ਫਾਸਲੇ ਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਜੀ ਨੇ, ਉਹਨਾਂ ਨੇ ਵੀ ਆਪਣਾ ਉਤਾਰਾ ਕਰ ਲਿਆ। ਇਹ ਹੁਣ ਵੱਖੋ ਵੱਖੋ ਤੰਬੂਆਂ ਦੇ ਵਿੱਚ ਨੇ, ਸਤਿਗੁਰੂ ਜੀ ਦੇ ਸੇਵਕ ਸਤਿਗੁਰੂ ਦੇ ਕੋਲ ਸੇਵਾ ਕਰ ਰਹੇ ਨੇ। ਹੋਇਆ ਕੀ ਕਿ ਇਤਨੇ ਸਮੇਂ ਨੂੰ ਇੱਕ ਗਰੀਬ ਸਿੱਖ ਜਿਹੜਾ ਇਤਿਹਾਸ ਵਿੱਚ ਆਇਆ, ਜਿਹੜਾ ਰੋਜ਼ ਘਾਹ ਖੋਦਦਾ ਸੀ ਤੇ ਉਹਦੇ ਪੈਸੇ ਵੱਟ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਤੇ ਅੰਦਰ ਲਗਨ ਸੀ ਕਿ ਸਤਿਗੁਰੂ ਦਾ ਦਰਸ਼ਨ ਕਦੋਂ ਹੋਵੇ, ਅੰਦਰ ਦਰਸ਼ਨ ਦੀ ਭੁਲਾਖਾ ਸੀ। ਇੱਕ ਦਿਨ ਇਹਨੂੰ ਪਤਾ ਲੱਗਾ ਕਿ ਗਰੀਬ ਨਵਾਜ ਜੀ ਇੱਥੇ ਆਏ ਨੇ, ਇਹਨੇ ਆਪਣਾ ਘਾਹ ਉਹ ਵੇਚਿਆ, ਉਹਦੀ ਟਕਾ ਜੋ ਇਤਿਹਾਸ ਵਿੱਚ ਆਇਆ ਉਹ ਲੈ ਕੇ ਇਹ ਦਰਸ਼ਨ ਕਰਨ ਵਾਸਤੇ ਆ ਗਿਆ, ਜਿਹੜੀ ਭੇਟਾ ਸਤਿਗੁਰੂ ਜੀ ਨੂੰ ਧਰਨੀ ਸੀ। ਕਿਉਂ ਇੱਕ ਲੋਕ ਕੋ ਪ੍ਰਮਾਣ ਹੈ, ਰਾਜ, ਵੈਦ, ਗੁਰ, ਜੋਤਸ਼ੀ ਇਹ ਚਾਰ ਗਿਣੇ ਨੇ। ਰਾਜ, ਵੈਦ, ਗੁਰ, ਜੋਤਸ਼ੀ ਇਨਕੇ ਪਾਸ ਜਾਏ, ਖਾਲੀ ਹਾਥ ਨਾ ਜਾਈਏ, ਫਲ ਦੀਏ ਫਲ ਪਾਏ। ਜਦੋਂ ਇਹਨਾਂ ਦੇ ਕੋਲ ਜਾਓ ਕੁਛ ਨਾ ਕੁਛ ਲੈ ਕੇ ਜਾਓ, ਜੋ ਸਰਦਾ। ਕਿਸੇ ਨੇ ਆਖਿਆ ਜੀ ਜੇ ਗਰੀਬ ਬਹੁਤਾ ਹੋਵੇ ਉਹਦੇ ਕੋਲ ਨਾ ਧਨ ਹੋਵੇ ਉਹ ਕੀ ਖੜੇ, ਆਉਂਦੇ ਰਸਤੇ ਜਾਂਦਿਆਂ ਕੋਈ ਫੁੱਲ ਹੀ ਲੈ ਜੇ, ਰਸਤੇ ਜਾਂਦਿਆਂ ਕੋਈ ਘਾਹ ਦੀ ਤੇੜੀ ਲੈ ਜਾਵੇ, ਸਤਿਗੁਰੂ ਉਹ ਵੀ ਪ੍ਰਵਾਨ ਕਰ ਲੈਂਦੇ ਨੇ। ਇਹ ਆਇਆ, ਇਹਨੂੰ ਪਤਾ ਨਹੀਂ ਸੀ, ਇਹਨੇ ਕਿ ਦਰਸ਼ਨ ਸਤਿਗੁਰਾਂ ਦਾ ਨਹੀਂ ਸੀ ਕੀਤਾ। ਬਾਦਸ਼ਾਹ ਦੇ ਅਹਿਲਕਾਰ ਮਿਲ ਗਏ ਤੇ ਉਹਨੂੰ ਪੁੱਛਣਾ ਕੀਤਾ ਕਿ ਮੈਂ ਪਾਤਸ਼ਾਹ ਦਰਸ਼ਨ ਕਰਨਾ, ਸਤਿਗੁਰੂ ਜੀ ਕਿੱਥੇ ਨੇ? ਹੁਣ ਉਹਨੇ ਤੇ ਸਿਖਾਇਆ ਸੀ ਕਿ ਜਿਹੜਾ ਪੁੱਛੇ ਤੇ ਕਹਿਣਾ ਤੇ ਮੇਰੇ ਕੋਲ ਭੇਜਣਾ, ਜਿਹੜਾ ਸੱਚਾ ਪਾਤਸ਼ਾਹ ਆਣ ਕੇ ਆਖੇ। ਆਂਦੇ ਸੱਚੇ ਪਾਤਸ਼ਾਹ ਉਹ ਤੰਬੂ ਚ ਨੇ, ਉਧਰ ਨੇ, ਠੀਕ ਹੈ। ਇਹ ਉਥੇ ਚਲਾ ਗਿਆ। ਜਹਾਂਗੀਰ ਬਾਦਸ਼ਾਹ ਬੈਠਾ ਏ, ਇਹਨੇ ਉਹ ਟਕਾ ਰੱਖ ਕੇ ਨਮਸਕਾਰ ਕੀਤੀ, ਬੜਾ ਖੁਸ਼ ਹੋਇਆ, ਬਹੁਤ ਪ੍ਰਸੰਨ ਹੋਇਆ। ਬਾਦਸ਼ਾਹ ਨੇ ਉਹਨੂੰ ਪੁੱਛਣਾ ਕੀਤਾ, ਦੱਸ ਤੂੰ ਕੀ ਚਾਹੁੰਦਾ ਹੈ, ਤੇਰੀ ਕੀ ਮੰਗ ਹੈ? ਉਹਨੇ ਕਿਹਾ ਮੇਰੀ ਇੱਕੋ ਹੀ ਮੰਗ ਹੈ ਕਿ ਮੈਨੂੰ ਮੁਕਤੀ ਦੀ ਪ੍ਰਾਪਤੀ ਹੋਵੇ, ਜਦੋਂ ਮੈਂ ਇਸ ਸੰਸਾਰ ਤੋਂ ਜਾਵਾਂ ਮੇਰਾ ਜੰਮਣਾ ਮਰਨਾ ਖਤਮ ਹੋ ਜਾਵੇ, ਮੈਂ ਜੰਮਣ ਮਰਨ ਦੇ ਗੇੜੇ ਚ ਨਾ ਪਵਾਂ, ਕਿਉਂਕਿ ਇਹਦਾ ਬੜਾ ਵੱਡਾ ਦੁੱਖ ਹੈ। ਇੱਕ ਦੁੱਖ ਰਾਮ ਰਾਏ ਘੱਟ ਹੋ ਮੇਰਾ, ਅਗਨ ਇਹਦਾ ਹੈ ਅਰ ਗਰਭ ਬਸੇਰਾ। ਇਹ ਦੁੱਖਾਂ ਵਿੱਚੋਂ ਇੱਕ ਮਹਾਨ ਦੁੱਖ ਗਿਣੇ ਗਏ ਨੇ। ਆਂਦੇ ਭਗਵਾਨ ਇਹ ਕਿਰਪਾ ਕਰੋ, ਇੱਕ ਮੇਰਾ ਦੁੱਖ ਘੱਟ ਦਿਓ। ਕਿਹੜਾ? ਅਗਨ ਦਹ, ਅੱਗ ਵਿੱਚ ਸੜਨਾ ਤੇ ਮਾਂ ਦੇ ਉਧਰ ਵਿੱਚ ਫੇਰ ਆਉਣਾ ਵਾਰੰਬਾਰ, ਇਹ ਬੜਾ ਵੱਡਾ ਦੁੱਖ ਹੈ, ਬਹੁਤ ਵੱਡਾ ਦੁੱਖ ਲਿਖਿਆ, ਇਹ ਮੇਰਾ ਘੱਟ ਦੇਣਾ ਕਰੋ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਬਨਕੀ ਦਾਦੀ ਲੱਕੜੀ ਠਾਡੀ ਕਰੈ ਪੁਕਾਰ, ਜੰਗਲ ਦੀ ਸੜੀ ਹੋਈ ਲੱਕੜੀ, ਬਨਕੀ ਦਾਦੀ ਸੜੀ ਹੋਈ ਦਿਸੇ ਦਾਦੇ ਕਾਨ ਜਿਉ, ਸੜੀ ਹੋਈ ਲੱਕੜੀ ਠਾਡੀ ਕਰੈ ਪੁਕਾਰ। ਠਾਡੀ ਠਾਡੀ ਖਲੋ ਕੇ, ਠਾਡ ਭਇਓ ਮੈਂ ਜ਼ੋਰ ਕਰ, ਠਾਡੀ ਕਰੇ ਪੁਕਾਰ, ਖਲੋ ਕੇ ਤੇ ਪੁਕਾਰਾਂ ਕਰਦੀ ਹੈ, ਬੇਨਤੀਆਂ ਨਹੀਂ ਕਰਦੀ, ਪੁਕਾਰ ਕਰਦੀ ਹੈ। ਬੇਨਤੀਆਂ ਦੇ ਜੋਜੜੀਆਂ ਦੇ ਅੱਖਰ ਹੁੰਦੇ, ਪੁਕਾਰਾਂ ਦੇ ਅੱਖਰ ਨਹੀਂ ਹੁੰਦੇ। ਆਲਮ ਜੀ ਨੇ ਇੱਕ ਥਾਂ ਲਿਖਿਆ ਸੀ, ਵਿਸਰਿਆ ਉਹ ਜਦੋਂ ਉਹਨੇ ਬੇਨਤੀ ਕੀਤੀ ਸੀ ਤੇ ਉਹ ਜਾ ਕੇ ਉਹਨੂੰ ਉਸੇ ਵੇਲੇ ਪਹੁੰਚ ਗਈ ਸੀ ਕ੍ਰਿਸ਼ਨ ਭਗਵਾਨ ਜੀ ਨੂੰ। ਕਿਸ਼ਨ ਕੂਕਿਆ ਅਰਬ ਤੇ ਖਰਬ ਕਹਿ ਕੇ ਸਾੜੀ ਇੱਕ ਥੀ ਲੱਖ ਹਜ਼ਾਰ ਕੀਤੀ, ਇੱਕ ਪਹਿਲੀ ਪੰਕਤੀ ਨਹੀਂ ਸਾਹਮਣੇ ਆਈ। ਉਹ ਉਸ ਵੇਲੇ ਪਹੁੰਚਦੀ, ਆਂਦੇ ਠਾਡੀ ਕਰੇ ਪੁਕਾਰ, ਖਲੋਤੀ ਹੋਈ ਪੁਕਾਰਾਂ ਕਰਦੀ ਹੈ ਤੇ ਕੀ ਆਂਦੀ ਆ, ਬਨਕੀ ਦਾਦੀ ਲਾਕਰੀ ਠਾਡੀ ਕਰੇ ਪੁਕਾਰ, ਮਤ ਬਸ ਪਰੋ ਲੁਹਾਰ ਕਹਿ, ਇਹ ਕਿਰਪਾ ਕਰਿਓ ਮੈਨੂੰ ਲੁਹਾਰ ਦੇ ਵਸ ਨਾ ਪਾਇਓ, ਮਤ ਬਸ ਪਰੋ ਲੁਹਾਰ ਕਹਿ, ਲੁਹਾਰ ਦੇ ਵਸ ਨਾ ਪਾਉਣਾ ਕਰਿਓ, ਕਿਉਂ ਅਖੇ ਯਾਰਾ ਦੂਜੀ ਵਾਰ, ਇੱਕ ਤੇ ਉੱਥੇ ਸੜੀ ਸਾਂ, ਦੂਜੀ ਇਹਨੇ ਆਣ ਕੇ ਫਿਰ ਕੋਲੇ ਬਣਾ ਕੇ ਮੈਨੂੰ ਸਾੜਨਾ, ਇਹ ਕਿਰਪਾ ਕਰੋ ਮੈਨੂੰ ਲੱਕੜ ਦੀ ਜੂਨ ਚ ਨਾ ਪਾਇਓ। ਮੇਰੇ ਕਹਿਣ ਤੋਂ ਭਾਵ ਅਗਨਦਹ ਅਰ ਗਰਭ ਬਸੇਰਾ, ਹੋਰ ਵੀ ਬੜੇ ਦੁੱਖ ਆਏ ਨੇ। ਆਂਦੇ ਇਸ ਸੰਸਾਰ ਤੋਂ ਜਦੋਂ ਜਾਵਾਂ, ਮੇਰਾ ਆਉਣਾ ਜਾਣਾ ਜੰਮਣਾ ਮਰਨਾ ਖਤਮ ਹੋ ਜੇ, ਮੈਨੂੰ ਮੁਕਤੀ ਦਾ ਖੈਰ ਵਾਸਤੇ ਮੈਂ ਲੈਣ ਆਇਆ। ਜਿਸ ਵੇਲੇ ਬਾਦਸ਼ਾਹ ਜਹਾਂਗੀਰ ਨੇ ਇਹ ਬਚਨ ਸੁਣਿਆ ਤੇ ਅੰਦਰ ਆਈ, ਉਹ ਤਾਂ ਮੈਂ ਦੇ ਨਹੀਂ ਸਕਦਾ, ਉਹ ਤਾਂ ਮੈਂ ਦੇ ਨਹੀਂ ਸਕਦਾ, ਕਿਉਂਕਿ ਮੇਰੇ ਕੋਲ ਤਾਂ ਉਹ ਚੀਜ਼ ਦੀ ਪ੍ਰਾਪਤੀ ਨਹੀਂ ਹੈਗੀ। ਜਿਹੜਾ ਆਦਮੀ ਕਿਸੇ ਨਦੀ ਚੋਂ ਦਰਿਆ ਚੋਂ ਨਹੀਂ ਤਾਰ ਆਪ ਨਹੀਂ ਤਰਨਾ ਜਾਣਦਾ, ਉਹ ਕਿਸੇ ਨੂੰ ਤਾਰ ਨਹੀਂ ਸਕਦਾ। ਹਮੇਸ਼ਾ ਯਾਦ ਰਹੇ, ਜੋਡ ਬੰਦੋ ਆਪ ਸੋ ਤਰਾਏ ਕਿਨਖੇ, ਉਹ ਨਹੀਂ ਤਾਰ ਸਕਦਾ ਕਿਸੇ ਨੂੰ। ਉਹ ਜਾਣਗੇ, ਆਂਦੇ ਤੂੰ ਇਹ ਮੁਕਤੀ ਕੀ ਕਰਨੀ ਆ, ਤੂੰ ਮੈਥੋਂ ਹੀਰੇ ਜਵਾਹਰਾਤ ਲੈ ਲਾ, ਤੇਰੀ ਗਰੀਬੀ ਕੱਟੀ ਜਾਵੇਗੀ, ਮੈਂ ਤੈਨੂੰ ਕੋਈ ਅਹਿਲਕਾਰ ਬਣਾ ਦਿੰਦਾ, ਮੈਂ ਤੈਨੂੰ ਕਿਸੇ ਦੇਸ਼ ਦਾ ਸੂਬਾ ਬਣਾ ਦਿੰਦਾ, ਤੂੰ ਮੌਜਾਂ ਕਰ, ਤੂੰ ਇਹਦੇ ਤੋਂ ਕੀ ਲੈਣਾ ਹੈ। ਪਰ ਸਿੱਖ ਨੇ ਬਚਨ ਕੀਤਾ ਨਹੀਂ। ਉਹ ਸਿੱਖ ਨੇ ਕੀ ਬੇਨਤੀ ਕੀਤੀ ਹੈ, ਆਓ ਇੱਕ ਰਲ ਕੇ ਪੜ੍ਹੀਏ। ਗੁਰਦਰਸ਼ਨ ਦੇ ਪੌਰੇ ਜਿਹੜੇ, ਉਹ ਗੁਰਦਰਸ਼ਨ ਦੇ ਪੌਰੇ ਜਿਹੜੇ, ਤਾਜਾਂ ਨੂੰ ਨਾ ਚਾਹੁੰਦੇ ਆ, ਗੁਰਦਰਸ਼ਨ ਦੇ ਪੌਰੇ ਜਿਹੜੇ, ਤਾਜਾਂ ਨੂੰ
ਮਾਇਆ ਨੂੰ ਨਾ ਚਾਹੁੰਦੇ।
ਗੁਰੂ ਨਾਨਕ ਦੇ ਸਿੱਖ ਪਿਆਰੇ ਤਾਜਾਂ ਨੂੰ ਨਾ ਚਾਹੁੰਦੇ ਆ, ਉਹ ਇਹਨਾਂ ਤਾਜਾਂ ਨੂੰ ਤੇ ਚਾਹੁੰਦੇ ਹੀ ਨਹੀਂ ਗੇ, ਨਹੀਂ ਲੋੜ ਇਹਨਾਂ ਦੀ, ਆਂਦੇ ਬਸ ਮੁਕਤੀ ਚਾਹੀਦੀ ਹੈ, ਉਹ ਦੇਣੀ ਕਰੋ। ਉਹ ਆਪ ਕੋ ਮੰਗੀ ਸੀ, ਬੜਾ ਲੰਬਾ ਸਮਾਂ ਹੋ ਗਿਆ ਇੱਕ ਨਾ ਜਿਹੇ ਦਾ ਨਿਰੰਜਨ ਸੁਣਾ ਗਿਆਨ ਸੁਣਾ ਨੇ, ਇੱਕ ਚੀਜ਼ ਪੜੀ ਸੀ ਉਹ ਮੇਰੇ ਸਾਹਮਣੇ ਆਈ, ਮੈਂ ਆਪ ਜੀ ਨਾਲ ਉਹ ਵੀ ਸਾਂਝੀ ਕਰਾਂ। ਉਹ ਤੇ ਕਹਿੰਦਾ ਹੀਰੇ ਜਵਾਹਰਾਤ ਲੈ ਲਾ, ਮੈਂ ਤੈਨੂੰ ਅਹਿਲਕਾਰ ਬਣਾ ਦਿੰਦਾ, ਬਹੁਤ ਕੁਛ ਦੇ ਦਿੰਦਾ, ਤੇਰੀ ਗਰੀਬੀ ਵੀ ਕੱਟੀ ਜਾਵੇ ਜਿਹਦੇ ਨਾਲ, ਤੂੰ ਸਿੱਖ ਲੈਣਾ ਕਰ। ਪਰ ਉਹ ਸਿੱਖ ਕਹਿ ਰਿਹਾ ਮੈਨੂੰ ਮੁਕਤੀ ਚਾਹੀਦੀ, ਭਾਵ ਕਿ ਮੇਰਾ ਆਉਣਾ ਜਾਣਾ ਖਤਮ ਹੋਣਾ ਚਾਹੀਦਾ, ਕਿਉਂਕਿ ਉਹ ਟਕਾ ਰੱਖ ਕੇ ਤੈਨੂੰ ਅੱਗੇ ਉਹਨੂੰ ਮੱਥਾ ਟੇਕਿਆ ਸੀ ਨਾ ਜਿਹੜਾ ਲੈ ਕੇ ਆਇਆ ਸੀ। ਤੇ ਕੀ ਕਹਿੰਦਾ ਉਹ ਸਿੱਖ, ਉਹ ਮੁਕਤ ਭੁਗਤ ਮੈਨੂੰ ਦੇ ਦੇ ਜਾਂ ਮੇਰੇ ਪੈਸੇ ਮੋੜ ਦੇ, ਮੁਕਤ ਭੁਗਤ ਮੈਨੂੰ ਦੇ ਦੇ ਜਾਂ ਮੇਰੇ ਪੈਸੇ ਮੋੜ ਦੇ। ਵੱਟ ਕੇ ਲਿਆਂਦਾ ਸੀ ਘਾਹ ਦਾ, ਉਹਨੂੰ ਆਣ ਕੇ ਨਮਸਕਾਰ ਕੀਤੀ। ਹੁਣ ਉਹਦੇ ਪਾਸ ਤੇ ਮੁਕਤੀ ਹੈ ਨਹੀਂ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਮ ਸੁਣ ਟਕਾ ਉਠਾਏ ਸੁਕਾਹੀ, ਗਮਨਿਓ ਅਬਰ ਨਰਨ ਕੇ ਪਾਹੀ। ਉਹ ਐਡਾ ਨਿਰਭੈ ਸਿੱਖ, ਭਾਈ ਜੀ ਕਹਿੰਦੇ ਨੇ ਉਹਨੇ ਆਪਣੇ ਆਪ ਉੱਥੇ ਜਿਹੜਾ ਟੇਕਿਆ ਸੀ ਮੱਠਾ ਟਕਾ ਉਹ ਚੁੱਕ ਲਿਆ, ਤੇ ਚੁੱਕ ਕੇ ਗਮਨਿਓ ਅਬਰ ਨਰਨ ਕੇ ਪਾਹੀ ਤੇ ਗਿਆ ਕਿੱਥੇ, ਜਿਹੜੇ ਹੋਰ ਨਰਨ, ਨਰ ਇੱਕ ਤੇ ਨਰਨ ਬਹੁਵਾਚਕ ਬਣ ਜਾਂਦਾ, ਜਿੱਥੇ ਬਹੁਤ ਹੋਰ ਵੀ ਮਨੁੱਖ ਖਲੋਤੇ ਸਨ, ਸਰੀਰ ਖਲੋਤੇ ਸੀ, ਉਹਨਾਂ ਦੇ ਪਾਸ ਜਾ ਕੇ ਪਹੁੰਚ ਗਿਆ। ਤੇ ਜਾ ਕੇ ਆਂਦਾ ਕਿ ਸ੍ਰੀ ਹਰਗੋਬਿੰਦ ਸੱਚ ਪਾਤਸ਼ਾਹੂ, ਉਹ ਸ੍ਰਿਸ਼ਟੀ ਦੇ ਮਾਲਕ, ਦਲ ਭੰਜਨ ਗੁਰ ਸੂਰਮਾ ਵੜ ਜੋਧਾ, ਬਹੁ ਪਾਰ ਉਪਕਾਰੀ, ਉਹ ਮਹਾਨ ਸਤਿਗੁਰੂ ਗਰੀਬ ਨਿਵਾਜ ਜੀ, ਸ੍ਰੀ ਗੁਰੂ ਹਰਗੋਬਿੰਦ, ਸ੍ਰੀ ਹਰਗੋਬਿੰਦ ਸੱਚ ਪਾਤਸ਼ਾਹੂ, ਜਿਹੜੇ ਸੱਚੇ ਪਾਤਸ਼ਾਹ ਜੀ ਨੇ, ਉਤਰੇ ਕਹਾਂ, ਉਹ ਕਿੱਥੇ ਉਤਰੇ ਨੇ, ਕਿੱਥੇ ਆਏ ਨੇ, ਇਹ ਕਰਕੇ ਦੱਸਣਾ ਕਰੋ। ਦੇਖ ਬੇ ਚਾਹੂ ਮੇਰੇ ਅੰਦਰ ਇਹ ਸਿੱਖ ਆ, ਮੈਂ ਉਹਦਾ ਦਰਸ਼ਨ ਕਰਨਾ। ਮੋਏ ਬਤਾਵੋ ਸੋਏ ਸੁਥਾਨ, ਮੈਨੂੰ ਉਹ ਸਥਾਨ ਬਤਾਉਣਾ ਕਰੋ, ਦੱਸਣਾ ਕਰੋ ਜਿੱਥੇ ਸਤਿਗੁਰੂ ਜੀ ਆਏ ਨੇ। ਮੋਹੇ ਬਤਾਵੋ ਸੋਏ ਸੁਥਾਨ, ਮੋਹੇ ਬਤਾਵੋ ਸੋਏ ਸੁਥਾਨ, ਮੋਹੇ ਬਤਾਵੋ ਸੋਏ ਸੋਏ ਸੁਥਾਨ, ਮੋਹੇ ਬਤਾਵੋ ਸੋਏ ਸੁਥਾਨ। ਸੁਥਾਨ ਮੋਹਿ ਬਤਾਵੋ ਸੋਏ ਸੁਥਾਨ ਬਿਜਤ ਗਰੀਬ ਨਿਵਾਜ ਮਹਾਨ। ਜਿੱਥੇ ਗਰੀਬ ਨਿਵਾਜ ਸਤਿਗੁਰੂ ਜੀ ਆਏ ਨੇ ਬੈਠੇ ਉਤਾਰਾ ਕੀਤਾ ਮੈਨੂੰ ਉਹ ਥਾਨ ਬਿਠਾਉਣਾ ਕਰੋ। ਸਤਿਗੁਰੂ ਜੀ ਕਿੱਥੇ ਨੇ? ਉਸ ਵੇਲੇ ਫਿਰ ਸਿੱਖਾਂ ਨੇ ਦੱਸਣਾ ਕੀਤਾ ਸਾਹਿਬ ਸ੍ਰੀ ਸਤਿਗੁਰੂ ਹਰਗੋਬਿੰਦ ਸਾਹਿਬ ਗਰੀਬ ਨਿਵਾਜ ਜੀ ਇਸ ਪਾਸੇ ਇਸ ਸਥਾਨ ਦੇ ਇਸ ਦਰਖਤ ਥੱਲੇ ਉਹਨਾਂ ਦਾ ਉਤਾਰਾ ਹੈ। ਉਹਨਾਂ ਦੇ ਕੋਲੋਂ ਪੁੱਛ ਕੇ ਪਹੁੰਚਿਓ ਜਾਏ ਦਰਸ਼ਕੇ ਕਰਕੇ ਦਰਸ਼ਨ ਦੇ ਵਾਸਤੇ ਉਹ ਉੱਥੇ ਪਹੁੰਚਣ ਕੀਤਾ ਉਹਨੇ ਤੇ ਬੰਦਨ ਕੀਨ ਧਰਨ ਸਿਰ ਧਰਕੇ। ਭਾਈ ਸੰਤੋਖ ਸਿੰਘ ਲਿਖਦੇ ਨੇ ਉਹਨੇ ਧਰਤੀ ਦੇ ਉਹ ਪੈਸੇ ਰੱਖ ਕੇ ਧਰਤੀ ਨੂੰ ਉਹ ਨਮਸਕਾਰ ਕਰਨੀ ਕੀਤੀ ਹੈ ਤੇ ਟਗਾ ਰਾਹ ਕਰ ਅਰਜ ਗੁਜ਼ਾਰੀ। ਜਿਸ ਵੇਲੇ ਸਤਿਗੁਰਾਂ ਦੇ ਕੋਲ ਗਿਆ ਸਤਿਗੁਰੂ ਜੀ ਬੈਠੇ ਨੇ ਸ੍ਰਿਸ਼ਟੀ ਦੇ ਮਾਲਕ ਟਗਾ ਧਾਰ ਕਰ ਅਰਜ ਗੁਜ਼ਾਰੀ। ਉਹ ਜਿਹੜੀ ਮਾਇਆ ਲੈ ਕੇ ਆਇਆ ਸੀ ਉਹ ਸਿੱਖ ਟਕਾ ਰਾਹ ਕਰ ਅਰਜ ਗੁਜ਼ਾਰੀ ਤੇ ਕੀ ਕਹਿੰਦਾ ਵਾ ਮੈਂ ਆਇਓ ਗੁਰ ਸਰਨ ਤੁਮਾਰੀ। ਹੇ ਗਰੀਬ ਨਿਵਾਜ ਮੈਂ ਤੇਰੀ ਸਰਨ ਆਇਆ ਏ। ਬੜੀ ਥਾਈ ਇਹ ਪਾਠ ਆਏ ਨੇ ਜਦੋਂ ਜਦੋਂ ਵੀ ਸਿੱਖ ਸਤਿਗੁਰੂ ਦੀ ਸਰਨ ਗਿਆ ਏ ਨਿਸ਼ਚੈ ਧਾਰ ਕੇ ਗਿਆ ਏ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ ਬਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜਾ ਵੀ ਸਰਨ ਦੀਨ ਦਰ ਦੁਖ ਭੰਜਨਾ ਘਾੜੇ ਘਾੜੇ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਮੈਂ ਤੇਰੀ ਸਰਨ ਆਇਆ ਏ। ਜਿਨੇ ਜਿਨੇ ਵੀ ਆਣ ਕੇ ਇਹ ਬਚਨ ਕੀਤਾ ਜਿਤੇ ਸਰਨ ਪੈ ਹੈ ਤਿਤਿਓ ਰਾਖ ਲੈ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਜੋ ਜੋ ਵੀ ਸਰਨ ਸਤਿਗੁਰੂ ਦੀ ਆਇਆ ਹੈ ਉਹਤੇ ਉਹਨਾਂ ਨੇ ਕਿਰਪਾ ਕੀਤੀ ਹੈ ਉਹਦਾ ਹਾਲ ਚਾਲ ਪੁੱਛਣਾ ਕੀਤਾ ਹੈ। ਜਿਤੇ ਸਰਨ ਪੈ ਹੈ ਤਿਤਿਓ ਰਾਖ ਲੈ ਹੈ ਆਂਦੇ ਮੈਂ ਆਇਓ ਗੁਰ ਸਰਨ ਤੁਹਾਰੀ ਮੈਂ ਆਪ ਜੀ ਦੀ ਸਰਨ ਆਇਆ ਹੈ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਆਂਦੇ ਦਾ ਸਿੱਖਾ ਕੀ ਚਾਹੁੰਦਾ ਹੈ ਕੀ ਤੇਰੀ ਮੰਗ ਹੈ ਤੇ ਉਹਦੇ ਵਾਸਤੇ ਫਿਰ ਉੱਥੇ ਜੋ ਉਹਨੇ ਪਹਿਲਾਂ ਉੱਥੇ ਮੰਗ ਰੱਖੀ ਸੀ ਇੱਥੇ ਵੀ ਉਹਨੇ ਇਹੋ ਮੰਗ ਰੱਖ ਲਈ। ਟਗਾ ਧਾਰ ਕਰ ਅਰਜ ਗੁਜ਼ਾਰੀ ਮੈਂ ਆਇਓ ਗੁਰ ਸਰਨ ਤੁਮਾਰੀ ਅੰਤਕਾਲ ਮੈਂ ਹੋ ਸਹਾਈ ਬਣੋ ਸਹਾਈ ਜਮਦੂਤਨ ਤੇ ਲਿਹੋ ਬਚਾਈ। ਸੱਚੇ ਪਾਤਸ਼ਾਹ ਇਹ ਕਿਰਪਾ ਕਰਿਓ ਅੰਤ ਸਮੇਂ ਮੇਰੀ ਰੱਖਿਆ ਕਰਨੀ ਕਿ ਮੈਨੂੰ ਉਹ ਜਮਦੂਤ ਨਾ ਫੜ ਕੇ ਖੜਨ ਕਿਉਂਕਿ ਅਸੀਂ ਜੀਵਿਆਂ ਖਿਨ ਖਿਨ ਪਲ ਪਲ ਭੁੱਲਣ ਹਾਰ ਜੀਵ ਹੈ ਤੇ ਜਿਹੜੀਆਂ ਗਲਤੀਆਂ ਕੀਤੀਆਂ ਹੁੰਦੀਆਂ ਉਹਦਾ ਹਿਸਾਬ ਦੇਣਾ ਪੈਂਦਾ। ਇਹ ਕਿਰਪਾ ਕਰੋ ਮੈਨੂੰ ਉੱਥੋਂ ਰੱਖ ਲੈਣਾ ਕਰਿਓ ਇਹ ਆਣ ਕੇ ਉਹਨੇ ਮੰਗ ਕੀਤੀ ਸੀ। ਬੜਿਆਂ ਸਿੱਖਾਂ ਨੇ ਬੜੀ ਥਾਈ ਇਹ ਅਰਜ਼ਾਂ ਹੋਈਆਂ ਨੇ। ਸਮਾਈ ਪਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਜ਼ਿਲ੍ਹੇ ਅੰਮ੍ਰਿਤਸਰ ਸਾਹਿਬ ਦਾ ਦੌਰਾ ਕਰ ਰਹੇ ਨੇ। ਜਿਸ ਵੇਲੇ ਅਜਨਾਲੇ ਦੇ ਕੋਲ ਗਏ ਨੇ ਤੇ ਗੱਡੀ ਖਰਾਬ ਹੋ ਗਈ ਹੈ। ਗਰੀਬ ਨਿਵਾਜ ਜੀ ਬਾਹਰ ਘੁੰਮ ਫਿਰ ਰਹੇ ਨੇ ਸੈਰ ਕਰ ਰਹੇ ਨੇ। ਕੋਈ ਸਮਾਂ ਸੀ ਅੱਜ ਵੀ ਕਿਰਪਾ ਹੈ ਭੋਇਆਲੀ ਨਗਰ ਵਿੱਚ ਬਹੁਤ ਸਿੱਖੀ ਪੱਲਰੀ ਹੋਈ ਸੀ। ਕਿਤੇ ਕਿਤੇ ਵਧੀ ਹੈ ਇਹ ਉਹਦੀ ਮੌਜ ਹੈ ਕਿਤੇ ਘਟੀ ਹੈ। ਝਨੇਰ ਪਿੰਡ ਸੀ ਲਗਾਤਾਰ ਪੰਡਿਤ ਜੀ ਦੇ ਦੀਵਾਨ ਮਹੀਨਾ ਮਹੀਨਾ ਲੱਗ ਜਾਂਦੇ ਸੀ। ਇਤਨੀ ਸਿੱਖੀ ਸੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਗਰੀਬ ਨਿਵਾਜ ਦੇ ਸਮੇਂ ਜੋ ਸਤਿਗੁਰੂ ਜੀ ਉੱਥੇ ਬਾਹਰ ਫਿਰ ਰਹੇ ਸਨ ਕੋਈ ਸਿੱਖ ਆਇਆ ਸਾਈਕਲ ਤੇ ਉਹਨੇ ਵੇਖਿਆ ਉਹਨੇ ਆਣ ਕੇ ਭੋਇਆਲੀ ਦੱਸਣਾ ਕੀਤਾ। ਉਸ ਵੇਲੇ ਸੂਬਾ ਹਰਨਾਮ ਸਿੰਘ ਸੀ ਭੋਇਵਾਲੀ ਵਾਲੇ ਇਹਨਾਂ ਦੇ ਘਰੋਂ ਬੀਬੀ ਇਹਦਾ ਨਾਮ ਹੀ ਹਰਨਾਮ ਕੌਰ ਸੀ। ਦੱਸਣਾ ਕੀਤਾ ਕਿ ਤੁਹਾਡੇ ਸਤਿਗੁਰੂ ਜੀ ਫੇਰੇ ਸੀ ਕੋਈ ਖੁੱਲ੍ਹੇ ਸਰੀਰ ਵੀ ਹੁੰਦੇ ਨੇ ਅਤੇ ਇਹ ਪਰਿਵਾਰ ਸੀ ਸੋਧੀਆਂ ਦਾ। ਯਾਦ ਰਹੇ ਸੂਬਾ ਹਰਨਾਮ ਸਿੰਘ ਦੇ ਸਪੁੱਤਰ ਸੰਤ ਦਰਸ਼ਨ ਸਿੰਘ ਜੀ ਜਿਹੜੇ ਹੁਣ ਪਿੱਛੇ ਚੜ੍ਹਾਈ ਕੀਤੀ ਹੈ ਦੋਵਾਂ ਜੀਆਂ ਨੇ ਉਹਨਾਂ ਦੇ ਸਪੁੱਤਰ ਪਾਠੀ ਸੰਤ ਬਚਿੱਤਰ ਸਿੰਘ ਜੀ ਇਹ ਇਹਨਾਂ ਦੇ ਦਾਦੇ ਸਨ ਸੰਤ ਬਚਿੱਤਰ ਸੁਣਾ ਦੇ। ਉਹਨਾਂ ਦੇ ਘਰ ਉਹਨੇ ਦੱਸਣਾ ਕੀਤਾ ਕਿ ਤੁਹਾਡੇ ਗੁਰੂ ਜੀ ਉੱਥੇ ਫਿਰ ਰਹੇ ਨੇ ਗੱਡੀ ਖਰਾਬ ਹੋਈ ਹੈ। ਇਹਨਾਂ ਸੋਚਿਆ ਖਰੇ ਕਿਤਨਾ ਟਾਈਮ ਲੱਗਣਾ ਇਹਨਾਂ ਨੇ ਜਥਾ ਸ਼ਕਤ ਹੋ ਜੋ ਵੀ ਸਕਦਾ ਸੀ ਗਰੀਬੀ ਦਾ ਉਦੋਂ ਸਮਾਂ ਸੀ। ਇਹਨਾਂ ਨੇ ਸਤਿਗੁਰੂ ਜੀ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਉੱਥੇ ਫਿਰ ਇਹ ਕਾਹਲੀ ਕਾਹਲੀ ਲੈ ਕੇ ਗਏ ਤੇ ਜਿਸ ਵੇਲੇ ਉਹ ਪ੍ਰਸ਼ਾਦਾ ਪਹੁੰਚਾਇਆ ਸੰਤ ਰਤਨ ਸਿੰਘ ਜੀ ਨੇ ਜਿਸ ਵੇਲੇ ਉਹ ਪ੍ਰਸ਼ਾਦਾ ਵੇਖਿਆ ਵੈਸੇ ਘਿਓ ਤੇ ਉਹਨਾਂ ਸਮੇਂ ਚ ਹੁੰਦੇ ਸੀ ਪਰ ਗਰੀਬੀ ਦੇ ਹੋਰ ਵੀ ਬੜੇ ਕਾਰਨ ਸੀ। ਜਿਹੜੇ ਜਿਸ ਬਸਤਰ ਵਿੱਚ ਜਾਂ ਜਿਹੜੇ ਪੌਣੇ ਵਿੱਚ ਉਹ ਪ੍ਰਸ਼ਾਦੇ ਖੜੇ ਸੀ ਉਹ ਕੁਝ ਕੁ ਕਮਜ਼ੋਰ ਸੀ ਜਾਂ ਇਉਂ ਕਹਿ ਲਓ ਕਿ ਉਹ ਮੈਲਾ ਵੀ ਹੋਵੇਗਾ। ਤੇ ਸੰਤੀ ਕਹਿੰਦੇ ਸੰਤ ਰਤਨ ਸਿੰਘ ਜੀ ਗਰੀਬ ਨਿਵਾਜ ਹੀ ਉਹ ਲੱਗਦਾ ਜਿਵੇਂ ਨਾ ਗਰੀਬ ਪਰਿਵਾਰ ਆ, ਗਰੀਬ ਪਰਿਵਾਰ ਲੱਗਦਾ ਹੈ, ਪ੍ਰੇਮ ਤੇ ਬੜਾ ਵਾ, ਪ੍ਰੇਮ ਤੇ ਚੋਰ ਆ ਵਾ, ਕਿਉਂਕਿ ਉਹ ਜਿਹੜੇ ਪ੍ਰਸ਼ਾਦੇ ਖੜੇ ਸੀ ਉਹਨਾਂ ਵਿੱਚ ਘਿਓ ਇੰਨਾ ਪਾਇਆ ਹੋਇਆ ਸੀ ਕਿ ਉਹ ਵਗ ਰਿਹਾ ਸੀ। ਆਂਦੇ ਲੱਗਦੀ ਗਰੀਬੀ ਆ ਪਰ ਪ੍ਰੇਮ ਚੋਰ ਆ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਉੱਥੇ ਵਚਨ ਕੀਤਾ ਸੀ ਉਹਨਾਂ ਦੀ ਗਰੀਬੀ ਦੂਰ ਕਰਨੀ ਹੈ, ਇਹ ਵਚਨ ਹੋਇਆ ਸੀ ਉੱਥੇ ਪਹਿਲਾ ਵਚਨ। ਸਤਿਗੁਰੂ ਪ੍ਰਤਾਪ ਸਿੰਘ ਇੱਕ ਦਰਸ਼ਨ ਦਿੱਤਾ ਇੱਥੇ ਭੋਇਆਲੀ, ਤੇ ਇਸੇ ਹੀ ਸੂਬਾ ਹਰਨਾਮ ਸਿੰਘ ਜੀ ਨੇ, ਹੁਣ ਤੇ ਉਹ ਬਿਲਕੁਲ ਛੋਟਾ ਸੂਬਾ ਰਹਿ ਗਿਆ, ਜ਼ਿੰਦਗੀ ਵਿੱਚ ਬਹੁਤ ਵਾਰਾ ਵੇਖਿਆ ਇਹ ਵਾਹ ਵੱਡੀ ਨਹਿਰ ਸੀ ਜਿਹੜੀ ਪਿੱਛੋਂ ਅਲੀਵਾਲ ਤੋਂ ਨਹਿਰ ਨਿਕਲਦੀ ਆਉਂਦੀ ਜਗਦਿਆਂ ਤੋਂ ਇਧਰੋਂ ਪਾੜ ਜਾਂਦੀ ਹੈ ਪੱਛਮ ਨੂੰ ਜਾਂਦੀ ਹੈ। ਇਹ ਭੋਇਆਲੀ ਦੇ ਕੋਲ ਕਾਫੀ ਚੌੜੀ ਨਹਿਰ ਸੀ ਤੇ ਸਿਆਲ ਦੀ ਸੀ ਰੁੱਤ। ਸਤਿਗੁਰੂ ਜੀ ਨੇ ਪਾਰ ਜਾਣਾ ਸੀ ਤੇ ਪੁਲ ਵੱਲੋਂ ਥੋੜਾ ਵੈਸੇ ਥੋੜਾ ਪੈਣਾ ਉੱਥੇ, ਪਰ ਉਹਨਾਂ ਦੀ ਮੌਜ ਆਂਦੇ ਪੁਲ ਵੱਲ ਦੀ ਕੀ ਜਾਣਾ, ਚੱਲ ਤੂੰ ਮੈਨੂੰ ਚੁੱਕ ਕੇ ਤੇ ਪਾਰ ਲੰਘਾ ਦੇ। ਸੂਬਾ ਹਰਨਾਮ ਸਿੰਘ ਜੀ ਕਹਿੰਦੇ ਠੀਕ ਹੈ ਗਰੀਬ ਨਵਾਜ਼। ਇਹਨਾਂ ਨੇ ਸਤਿਗੁਰੂ ਜੀ ਨੂੰ ਚੁੱਕ ਲਿਆ, ਜਿਸ ਵੇਲੇ ਨਹਿਰ ਦੇ ਅੱਧ ਵਿਚਕਾਰ ਗਏ ਆਂਦੇ ਗਰੀਬ ਨਵਾਜ਼ ਜੀ ਮੈਂ ਪਹਿਲਾਂ ਹੀ ਵਰਜ ਕੀਤੀ ਸੱਚਾ ਪਾਤਸ਼ਾਹ ਗਰੀਬੀ ਬੜੀ ਹੈ ਗਰੀਬੀ ਦੂਰ ਕਰ ਦਿਓ, ਮੈਂ ਪਹਿਲਾਂ ਹੀ ਵਰਜ ਕੀਤੀ ਸੀ। ਸਤਿਗੁਰੂ ਜੀ ਨੇ ਉਦੋਂ ਵੀ ਕਿਰਪਾ ਕੀਤੀ ਤੇ ਆਂਦੇ ਜੀ ਅੱਜ ਦੱਸੋ ਕਰਨੀ ਆ ਕਿ ਨਹੀਂ ਕਰਨੀ, ਜੇ ਨਹੀਂ ਕਰਨੀ ਤੇ ਮੈਂ ਨਹਿਰ ਚ ਲੱਗਾ ਜੇ ਬਹਿਣ। ਹੋਰ ਵੀ ਕਈ ਮਿਸਾਲਾਂ ਨੇ, ਉਹ ਨਵੇਰਾ ਮੱਧ ਪ੍ਰਦੇਸ਼ ਵਿੱਚ ਉਹ ਕਰਨੈਲ ਸਿੰਘ ਤਿੰਨ ਭਰਾ ਨੇ ਬੜੇ ਬੜੇ ਜਵਾਨ, ਉਸ ਸਮੇਂ ਚ ਹੀ ਇੱਕ ਨਾਲੀ ਜੀ ਲੰਘ ਕੇ ਜਾਣੀ ਸੀ ਨਦੀ ਤੇ ਉੱਤੋਂ ਦੀ ਵਾਲ ਬਹੁਤ ਸੀ ਕਿਉਂਕਿ ਉਹ ਬੜੀ ਵੱਡੀ ਸਟੇਟ ਆ। ਸਤਿਗੁਰੂ ਜੀ ਕਰਨੈਲ ਸਿੰਘ ਦੇ ਉਹਨੂੰ ਚੁੱਕ ਲੈਣਾ ਕੀਤਾ, ਜਿਸ ਵੇਲੇ ਪਾਣੀ ਵੈਸੇ ਥੋੜਾ ਸੀ ਜਿਹਦੇ ਵਿਚਕਾਰ ਦੇ ਗਏ ਤੇ ਉੱਥੇ ਜਾ ਕੇ ਉਹ ਖਲੋ ਗਿਆ। ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਖਲੋ ਗਿਆ ਕਰਨੈਲ ਸਿੰਘ ਇੱਥੇ, ਆਂਦੇ ਮੇਰੇ ਨਾਲ ਵਾਅਦਾ ਕਰੋ, ਆਂਦੇ ਦੱਸੋ, ਆਂਦੇ ਮੈਨੂੰ ਭਾਵ ਸਾਗਰ ਤੋਂ ਪਾਰ ਕਰੇ ਜਿਸ ਵੇਲੇ ਮੇਰਾ ਅੰਤ ਸਮਾਂ ਆਇਆ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਕੀਤਾ ਕਰਨੈਲ ਸਿੰਘ ਤੈਨੂੰ ਕੋਈ ਸ਼ੱਕ ਹੈ ਜੇ ਵੀ, ਤੈਨੂੰ ਕੋਈ ਸ਼ੱਕ ਆ, ਕਿਰਪਾ ਕੀਤੀ। ਮੈਂ ਕਹਿੰਦਾ ਇੱਕ ਤੇ ਨਹੀਂ ਅਨੇਕਾਂ ਤੇ। ਫਿਰ ਜਦੋਂ ਇਹ ਦੋ ਵਚਨ ਹੋਏ ਸੀ ਉਸ ਤੋਂ ਬਾਅਦ ਫਿਰ ਇਹ ਬੀੜ ਭਮਾਰਸੀ ਵਾਲੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿੱਖਾਂ ਨੂੰ ਵੰਡਣੀ ਕੀਤੀ ਤੇ ਉਹਨਾਂ ਵਿੱਚ 10 ਪਿਆੜੀਆਂ ਇਹਨਾਂ ਨੂੰ ਵੀ ਆਈਆਂ ਸੀ। ਸੰਦਰਸ਼ਨ ਸੁਣਾ ਨੂੰ ਇਹਨਾਂ ਭਾਵ ਸਿੰਘ ਬਚਿੱਤਰ ਸੁਣਾ ਨੂੰ। ਫਿਰ ਗਰੀਬ ਨਵਾਜ਼ ਜੀ ਉੱਥੇ ਹੋਰ ਹੁਕਮ ਕੀਤਾ ਕਿ ਇੰਨਾ ਵੱਡਾ ਇੱਥੇ ਖੂਹ ਲਾਉਣਾ ਕਰੋ, ਇੰਨਾ ਚੌੜਾ ਲਾਉਣਾ ਕਰੋ। ਉਹ ਇਹੋ ਜਿਹੇ ਸਮੇਂ ਸੀ ਉਹਨਾਂ ਲਾਇਆ, ਤਿਲ ਬੀਜੇ, ਕੁਛ ਪਾਣੀ ਲੱਗਾ, ਇੰਨੇ ਤਿਲ ਹੋਏ, ਇੰਨੇ ਤਿਲ ਸਾਰੇ ਖਰਚੇ ਨਿਕਲ ਗਏ। ਤੇ ਜਿਸ ਵੇਲੇ ਦੱਸਿਆ ਨਾ ਗਰੀਬ ਨਵਾਜ਼ ਜੀ ਇੰਨੇ ਤਿਲ ਨਿਕਲੇ ਨੇ ਤੇ ਇੰਨਾ ਕੁਛ ਵੱਟ ਲੈਣਾ ਕੀਤਾ ਸੱਚੇ ਪਾਤਸ਼ਾਹ ਇੱਕ ਪਿਆਰ ਦਾ ਵਚਨ ਕਰਕੇ, ਉਹ ਤੇ ਮੈਂ ਨਹੀਂ ਕਹਿਣਾ ਤੇ ਵਚਨ ਕੀਤਾ, ਤੁਸੀਂ ਤੇ ਸ਼ਾਹ ਹੀ ਹੋ ਗਏ ਹੋ, ਤੁਸੀਂ ਤੇ ਸ਼ਾਹ ਹੀ ਬਣ ਗਏ ਹੋ। ਮੇਰੇ ਕਹਿਣ ਤੋਂ ਭਾਵ ਸੱਜਣ ਸੱਚਾ ਪਾਤਸ਼ਾਹ, ਉਹ ਇੱਕ ਐਸਾ ਸੱਜਣ ਐਸਾ ਪਾਤਸ਼ਾਹ ਜਿਹੜਾ ਗਰੀਬਾਂ ਦੀ ਗਰੀਬੀਆਂ ਨੂੰ ਦੂਰ ਕਰਨ ਵਾਲਾ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ। ਇੱਥੇ ਫਿਰ ਇਹਨਾਂ ਮੰਗ ਕੀਤੀ ਸੱਚੇ ਪਾਤਸ਼ਾਹ ਜੀ, ਅੰਤਕਾਲ ਮੇਰੀ ਇਹ ਸਹਾਇਤਾ ਕਰਨੀ, ਜਮਦੂਤਨ ਤੇ ਲਿਹੋ ਬਚਾਏ ਉਹਨਾਂ ਤੋਂ ਬਚਾ ਲੈਣਾ ਕਰਨਾ। ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਬਖਸ਼ਿਸ਼ ਕੀਤੀ, ਜਿਹੜਾ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸੀ ਇਹ ਵਰ ਦੇਣੇ ਕੀਤੇ, ਕਿਹੜਾ ਹੋ ਜੀ ਸੱਜਣ ਸੱਚਾ ਪਾਤਸ਼ਾਹ, ਸੱਜਣ ਸੱਚਾ ਪਾਤਸ਼ਾਹ। ਬਹੁਤ ਦਿਨ ਤੇ ਦਰਸ਼ਨ ਅਬ ਲਾਖਤ ਬਾਦਨ ਤੈ ਦਰਸ਼ਨ ਆਜ ਭਾਗ ਬੜਾ ਪਾ ਪਰਸਨ ਤੇ ਨਾਮ ਗਰੀਬ ਨਵਾਜ ਤੁਮਾਰਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਕਹਿ ਰਿਹਾ ਗਰੀਬ ਨਵਾਜ, ਤੇਰਾ ਨਾਮ ਗਰੀਬ ਨਵਾਜ ਹੈ, ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਹੋ, ਜੋ ਸਰਨ ਆਉਂਦਾ ਉਹਨੂੰ ਤੁਸੀਂ ਗੱਲ ਆਉਣਾ ਕਰਦੇ ਹੋ, ਇਹ ਕਿਰਪਾ ਕਰੋ, ਇਹ ਮੇਰਾ ਆਉਣਾ ਜਾਣਾ ਮੈਨੂੰ ਮੁਕਤੀ ਦਾ ਦਾਨ ਦੇਣਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਚਨ ਕੀਤਾ, ਉਹਦੀ ਪ੍ਰੇਮ ਵੇਖ ਕੇ, ਉਹਦੀ ਸ਼ਰਧਾ ਵੇਖ ਕੇ, ਉਹਦੀ ਸ਼ਰਧਾ ਨੂੰ ਭਾਗ ਲਾਉਣਾ ਕੀਤਾ, ਸਿੱਖਾ ਤੈਨੂੰ ਮੁਕਤੀ ਦਿੱਤੀ, ਤੇਰਾ ਆਉਣਾ ਜਾਣਾ ਖਤਮ ਕੀਤਾ। ਤੇ ਜਿਸ ਵੇਲੇ ਟਗਾ ਲੈ ਕੇ ਇਹ ਸਿੱਖ ਆਇਆ ਨਾ ਕਾਹੀ ਸਤਿਗੁਰਾਂ ਵੱਲ, ਤੇ ਜਹਾਂਗੀਰ ਬਾਦਸ਼ਾਹ ਮਗਰੇ ਮਗਰ ਆ ਗਿਆ। ਅੱਜ ਮੈਂ ਦੇਖਦਾ ਭਲਾ ਕੀ ਕਹਿੰਦੇ ਨੇ ਅੱਗੋਂ। ਤੇ ਜਿਸ ਵੇਲੇ ਇਹ ਸਿੱਖ ਨੂੰ ਪੁੱਛ ਕੇ ਸਿੱਖਾਂ ਦੇ ਕੋਲੋਂ ਸਤਿਗੁਰੂ ਜੀ ਦੇ ਕੋਲ ਗਿਆ, ਤੇ ਸਤਿਗੁਰੂ ਜੀ ਕਿਰਪਾ ਕੀਤੀ, ਉਹ ਮੌਤ ਚ ਆਇਆ, ਇਹ ਬਚਨ ਕਹਿਤੇ, ਤੇਰਾ ਆਉਣਾ ਜਾਣਾ ਖਤਮ ਕੀਤਾ, ਤੈਨੂੰ ਮੁਕਤੀ ਦੇਣੀ ਕੀਤੀ, ਤੇਰਾ ਲੋਕ ਪ੍ਰਲੋਕ ਸਹਾਰਿਆ, ਤੇਰੇ ਹਰ ਸਮੇਂ ਅੰਤ ਸਮੇਂ ਤੇਰੇ ਰਾਖੇ ਹੋਵਾਂਗੇ ਸਤਿਗੁਰਾਂ ਬਚਨ ਕਰਦੇ। ਇਹ ਫਿਰ ਖੁਸ਼ੀਆਂ ਲੈ ਕੇ ਵਾਪਸ ਮੁੜਿਆ ਸਿੱਖ ਘਰ ਨੂੰ, ਜਿਸ ਵੇਲੇ ਪਛਾਣ ਪਰਤਿਆ ਤੇ ਜਹਾਂਗੀਰ ਬਾਦਸ਼ਾਹ ਅਗਾਂਹ ਹੋ ਗਿਆ। ਫਿਰ ਜਹਾਂਗੀਰ ਬਾਦਸ਼ਾਹ ਅਗਾਂਹ ਹੋ ਗਿਆ, ਇਹਨੇ ਵੀ ਜਾ ਕੇ ਨਮਸਕਾਰ ਕੀਤੀ ਤੇ ਬਚਨ ਕੀਤਾ, ਆਂਦੇ ਮੁਕਤੀ ਪ੍ਰਲੋਕ ਦੀ ਤੇ ਸਸਤੀ ਇੰਨੀ, ਮੁਕਤੀ ਪ੍ਰਲੋਕ ਦੀ ਤੇ ਇੰਨੀ ਸਸਤੀ। ਸਤਿਗੁਰੂ ਜੀ ਬਚਨ ਕੀਤਾ, ਨਹੀਂ ਸਸਤੀ ਨਹੀਂ ਰਾਜਾ, ਇਹ ਸਿੱਖ ਦੇ ਸੰਤੋਖ ਨੂੰ ਭਾਗ ਲੱਗਾ ਏ, ਤੂੰ ਕੀ ਦੇ ਰਿਹਾ ਸੀ ਭਲਾ, ਤੂੰ ਹੀਰੇ ਜਵਾਹਰਾਤ ਦੇ ਰਿਹਾ ਸੀ, ਤੂੰ ਇਲਾਕੇ ਦਾ ਸੂਬਾ ਬਣਾ ਰਿਹਾ ਸੀ, ਤੂੰ ਅਹਿਲਕਾਰ ਬਣਾ ਰਿਹਾ ਸੀ, ਸਿੱਖ ਨੇ ਠੁਕਰਾ ਛੱਡਿਆ ਸੀ, ਤੱਕਣਾ ਨਹੀਂ ਸੀ ਕੀਤਾ, ਆਂਦੇ ਨਹੀਂ ਚਾਹੀਦਾ ਕੁਛ, ਇੱਕ ਮੁਕਤੀ ਚਾਹੀਦੀ ਹੈ, ਇਹ ਸਿੱਖ ਦੇ ਸੰਤੋਖ ਨੂੰ ਭਾਗ ਲੱਗੇ ਨੇ। ਤੇ ਫਿਰ ਬਾਦਸ਼ਾਹ ਹੋਰ ਹੈਰਾਨ ਹੋ ਗਿਆ ਵੀ ਜਦੋਂ ਸਿੱਖ ਮੇਰੇ ਕੋਲ ਗਿਆ ਸੀ ਉਦੋਂ ਤੇ ਕੋਲ ਹੀ ਕੋਈ ਨਹੀਂ ਸੀ ਹੈਗਾ, ਇਹ ਤੇ ਇਕੱਲਾ ਮੇਰੇ ਕੋਲ ਗਿਆ ਸੀ, ਗੁਰੂ ਜੀ ਨੂੰ ਕਿਵੇਂ ਪਤਾ ਲੱਗ ਗਿਆ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ। ਸਭ ਆਈ ਪਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।
ਇੱਕ ਸਿੱਖ ਨੇ ਸ਼ਾਇਦ ਉਹਦਾ ਨਾਂ ਸੰਤ ਰਲਾ ਸਿੰਘ ਸੀ, ਉਹਨੇ ਅਰਜ ਕੀਤੀ, ਗਰੀਬ ਨਵਾਜ ਜੀ ਕਿਰਪਾ ਕਰੋ, ਸਮਾਂ ਦਿਓ, ਘਰ ਚਰਨ ਪਾਓ, ਮੇਲਾ ਕਰਨਾ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਆਵਾਂਗੇ। ਉਹ ਸਮਾਂ ਬਣਿਆ, ਸਤਿਗੁਰਾਂ ਦਰਸ਼ਨ ਦਿੱਤੇ, ਤੇ ਇਹਨਾਂ ਸੰਤਾਂ ਨੇ ਸਤਿਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਵੀ ਮੈਂ ਸਤਿਗੁਰੂ ਜੀ ਨੂੰ ਕੀ ਨਮਸਕਾਰ ਕਰਾਂ, ਸਤਿਗੁਰੂ ਜੀ ਵਾਸਤੇ ਬਸਤਰ ਲਿਆਂਦੇ, ਦਸਤਾਰ ਲਿਆਂਦੇ, ਤੇ ਜੋੜਾ ਵੀ ਲਿਆਂਦਾ ਚਰਨਾਂ ਦੇ ਵਾਸਤੇ। ਤੇ ਜਿਸ ਵੇਲੇ ਉਹ ਮੇਲੇ ਦੀ ਸਮਾਪਤੀ ਹੋਣੀ ਸੀ, ਜਿਸ ਤਰ੍ਹਾਂ ਅੱਜ ਵੀ ਉਹ ਮਰਜ਼ਾਦਾ ਹੈ, ਉਹ ਸੰਤ ਫਿਰ ਸਾਰਾ ਸਮਾਨ ਲੈ ਕੇ ਤੁਰ ਲੱਗੇ ਨਾ, ਬਸਤਰ ਦਸਤਾਰ ਹੋਰ ਸਮਾਨ ਜਿਹੜਾ ਸੀ, ਫਲ ਆਦਿਕ ਜੋ ਮਾਇਆ ਮੱਥਾ ਟੇਕਣੀ ਸੀ, ਤੇ ਤੁਰ ਲੱਗੇ। ਤੇ ਉਹ ਨਾਲ ਹੁਣ ਜੋੜਾ ਵੀ ਲਿਆਂਦਾ ਸਤਿਗੁਰਾਂ ਵਾਸਤੇ, ਤੇ ਮਨ ਚ ਆਇਆ ਵੀ ਜੋੜਾ ਜਿਹੜਾ ਨਾ ਇਹ ਬੜਾ ਕਰੜਾ ਵਾ, ਮੈਂ ਧੌੜੀ ਦੇ ਜਿੱਥੇ ਆਪਣਾ ਜੋੜੇ ਵੀ ਵੇਖੇ, ਹੋ ਸਕਦਾ ਇੱਥੇ ਕੋਈ ਸਰੀਰ ਹੋਣਗੇ। ਉਹ ਜਿਹੜੇ ਗਰੀਬ ਲੋਕ ਹੁੰਦੇ ਸੀ ਧੌੜੀ ਦੇ ਜੋੜੇ ਉਹਨਾਂ ਨੂੰ ਮਿਲਦੇ ਹੁੰਦੇ ਸੀ ਪਾਉਣ ਨੂੰ, ਤੇ ਜਿਹੜੇ ਕੁਝ ਕੁ ਸੌਖੇ ਹੁੰਦੇ ਸੀ ਉਹਨਾਂ ਨੂੰ ਕ੍ਰੋਮ ਦੇ ਜੋੜੇ ਮਿਲਦੇ ਹੁੰਦੇ ਸੀ ਘਰਾਂ ਦੇ ਵਿੱਚੋਂ। ਤੇ ਉਹਨਾਂ ਸਮਿਆਂ 'ਚ ਇਹ ਤਾਂ ਹੋਰ ਬਹੁਤ ਪਿੱਛੇ ਸਮਾਂ ਨਾ, ਉਹਨੇ ਉਹਦਾ ਜੋੜਾ ਬਣਾਇਆ ਸੀ ਤੇ ਅੰਦਰ ਆ ਗਈ ਵੀ ਇਹ ਜਿਹੜਾ ਜੋੜਾ ਇਹ ਬੜਾ ਕਰੜਾ ਵਾ, ਤੇ ਮੇਰੇ ਸਤਿਗੁਰੂ ਦੇ ਜਿਹੜੇ ਚਰਨ ਨੇ ਉਹ ਬੜੇ ਕੋਮਲ ਨੇ ਤੇ ਜੋੜਾ ਰਹਿਣ ਦਿੰਦੇ ਆ, ਬਾਕੀ ਚੀਜ਼ਾਂ ਮੱਥਾ ਟੇਕਦੇ ਨਮਸਕਾਰ ਕਰ ਦਿੰਦੇ ਆ। ਜਿਸ ਵੇਲੇ ਫਿਰ ਉਹ ਤੁਰ ਲੱਗਾ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਆਵਾਜ਼ ਦੇ ਕੇ ਕਿਹਾ, ਸੰਤ ਜੀ ਉਹ ਜੋੜਾ ਲਿਆਓ, ਮੈਨੂੰ ਨਹੀਂ ਲੱਗਦਾ। ਉਹ ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਜਾਂ ਘੜ ਘੜ ਕੇ ਪੜ ਪੜ ਕੀ ਜਾਣ ਹੈ, ਅੰਤਰ ਮੇਰਾ ਅੰਤਰ ਜਾਮੀ ਹਰ ਰਾਇਆ, ਉਹ ਅੰਦਰ ਦੀ ਜਾਣਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ। ਉਹ ਰਾਜਾ ਕਹਿੰਦਾ ਇਹਨੂੰ ਕਿਵੇਂ ਕਿਵੇਂ ਪਤਾ ਲੱਗ ਗਿਆ, ਮੇਰੇ ਕਹਿਣ ਤੋਂ ਭਾਵ ਉਹ ਅੰਦਰ ਦੀ ਜਾਣਨ ਵਾਲੇ ਭਗਵਾਨ, ਉਹਦੀ ਇੱਕ ਨਹੀਂ ਦੋ ਨਹੀਂ, ਉਹਦੀਆਂ ਸਿਫਤਾਂ ਤੇ ਗਿਣੀਆਂ ਜਾ ਸਕਦੀਆਂ ਨੀ, ਕਿਹਦਾ ਕਿਹਦਾ ਉਹਨੇ ਉਧਾਰ ਕੀਤਾ, ਕਿਹਦੀ ਕਿਹਦੀ ਗਰੀਬੀ ਦੂਰ ਕੀਤੀ, ਉਹ ਇੱਕੋ ਇੱਕ ਸੰਸਾਰ ਤੇ ਇੱਕ ਸਤਿਗੁਰੂ ਸੱਚਾ ਪਾਤਸ਼ਾਹ ਹੈ, ਇੱਕ ਸਤਿਗੁਰੂ ਸੱਚੇ ਪਾਤਸ਼ਾਹ ਹੈ। ਉਹਦੀ ਉਸ ਦਿਨ ਤੋਂ ਫਿਰ ਇਹ ਨਿਵਿਰਤੀ ਹੋ ਗਈ ਸੀ ਕਿ ਇਹ ਸੱਚੇ ਪਾਤਸ਼ਾਹ ਵਾ, ਪਰ ਲੇਕਿਨ ਮੈਂ ਝੂਠਾ ਪਾਤਸ਼ਾਹ ਵਾਂ। ਭਾਈ ਸੰਤੋਖ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਵੀ ਆਉਂਦੀ ਹੈ ਕਿ ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨੀਆ ਵਾ, ਜੇ ਸੰਸਾਰ ਦੇ ਸੱਚਾ ਪਾਤਸ਼ਾਹ ਤਾਂ ਉਹ ਇੱਕ ਸਤਿਗੁਰੂ ਹੈ, ਬਾਕੀ ਜੋ ਦੁਨੀਆਂ ਦੇ ਬਾਦਸ਼ਾਹ ਸਭ ਝੂਠੇ ਨੇ, ਸਭ ਝੂਠੇ ਨੇ। ਸਤਿਗੁਰ ਸੱਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨੀਆ ਵੈ, ਸਭ ਦੁਨੀਆਂ ਦੇ ਬਾਦਸ਼ਾਹ ਜਿਹੜੇ ਝੂਠੇ ਨੇ, ਇਹ ਸਤਿਗੁਰੂ ਸੱਚਾ ਪਾਤਸ਼ਾਹ ਹੈ। ਉਸ ਦਿਨ ਤੋਂ ਫਿਰ ਇਹਨੂੰ ਪਤਾ ਲੱਗ ਗਿਆ ਸੀ ਇਹ ਠੀਕ ਸੱਚੇ ਪਾਤਸ਼ਾਹ ਨੇ, ਇਹ ਜੋ ਭਜਨ ਕਰਦੇ ਨੇ ਉਹ ਹੀ ਹੁੰਦਾ ਹੈ, ਜੋ ਰਸਨਾ ਤੋਂ ਭਜਨ ਕਰ ਦੇਣ, ਜੋ ਰਸਨਾ ਤੋਂ ਭਜਨ ਕਰ ਦੇਣ, ਉਹ ਹੀ ਇੱਕ ਨਹੀਂ ਲੱਖਾਂ ਮਿਸਾਲਾਂ, ਲੱਖਾਂ ਮਿਸਾਲਾਂ ਜੇ ਉਹ ਆਨੰਦ ਚੰਦ ਨੇ ਲੈਂਦੀ ਸੀ ਬੀੜ ਲਿਖ ਕੇ ਸਤਿਗੁਰੂ ਜੀ ਦੇ ਦਰਸੈਨ ਕਰਾਉਣ ਦੇ ਵਾਸਤੇ, ਤੇ ਸਤਿਗੁਰੂ ਪ੍ਰਤਾਪ ਸਿੰਘ ਪ੍ਰਵਚਨਾ ਵਿੱਚ ਆਉਂਦਾ ਉਹ ਸ਼ਾਹੀ ਠਾਠ ਸੀ, ਤੇ ਉਹ ਅੱਗੋਂ ਖਰੇ ਉਹਦਾ ਨਾਂ ਗੁਲਾਬ ਚੰਦ ਸੀ। ਉਹ ਬੀੜ ਵੇਖ ਕੇ ਇਤਨੀ ਸੁੰਦਰ ਲਿਖਾਈ ਵੇਖ ਕੇ ਤੇ ਉਹਦੇ ਅੰਦਰ ਬੇਈਮਾਨੀ ਆ ਗਈ। ਉਹ ਆਂਦਾ ਤੂੰ ਮੁੜ ਕੇ ਆਵੀਂ ਸਮਾਂ ਬਣਿਆ ਮੈਂ ਸੈਨ ਕਰਾ ਕੇ, ਗਰੀਬ ਨਾਲ ਦਸਖਤ ਹੁੰਦੇ ਸੀ ਤੇ ਫਿਰ ਬੀੜ ਦੀ ਪ੍ਰਵਾਨਗੀ ਹੁੰਦੀ ਸੀ। ਉਹ ਫਿਰ ਆਇਆ ਤੇ ਉਹਨੇ ਆਖਿਆ ਸਮਾਂ ਨਹੀਂ ਬਣਿਆ, ਫਿਰ ਆਇਆ ਇਹੋ ਕਹਿਤਾ ਸਮਾਂ ਨਹੀਂ ਬਣਿਆ, ਭਾਵ ਅੰਦਰ ਕਾਲਖ ਆ ਗਈ ਤੇ ਉਹ ਬੀੜ ਆਪ ਲੁਕਾਉਣੀ ਚਾਹੁੰਦਾ ਸੀ। ਇੱਕ ਦਿਨ ਐਸੀ ਖੇਡ ਬਣ ਗਈ, ਉਹ ਚੋਜੀ ਪਾਤਸ਼ਾਹ ਉਹ ਬਾਹਰ ਘੁੰਮ ਫਿਰ ਰਹੇ ਸੀ, ਉਹ ਅੱਗੋਂ ਸਿੱਖ ਦਾ ਮਿਲਾਪ ਹੋ ਗਿਆ, ਉਹਨੇ ਨਮਸਕਾਰ ਕੀਤੀ ਤੇ ਅਰਜ਼ ਕੀਤੀ ਗਰੀਬ ਨਵਾਜੀ ਮੈਂ ਬੀੜ ਲਿਖ ਕੇ ਲਿਆਇਆ ਸੀ ਸੈਨ ਕਰਾਉਣ ਵਾਸਤੇ ਤੇ ਮੈਨੂੰ ਉਹਦੀ ਪ੍ਰਾਪਤੀ ਨਹੀਂ ਹੋਈ, ਅੱਜ ਤੱਕ ਮਿਲੀ ਨਹੀਂ, ਬੜਾ ਸਮਾਂ ਹੋ ਗਿਆ। ਸਤਿਗੁਰੂ ਜੀ ਨੇ ਉਹ ਸਿੱਖ ਨੂੰ ਪੁੱਛਣਾ ਕੀਤਾ, ਇਸ਼ਾਰਾ ਕੀਤਾ ਕਿ ਉਹ ਅੱਜ ਵੀ ਐਸੇ ਹੁੰਦੇ ਕੋਲ ਬੈਠੇ ਨੇ ਸੇਵਕ, ਭਾਵ ਇਸ਼ਾਰੇ ਨੂੰ ਸਮਝ ਲੈਂਦੇ, ਮੈਂ ਬਹੁਤ ਵਾਰਾਂ ਵੇਖਣਾ ਕੀਤਾ ਸਾਨੂੰ ਕੁਛ ਨਹੀਂ ਲੱਗਦਾ ਪਤਾ, ਪਰ ਇਹਨਾਂ ਨੂੰ ਪਤਾ ਹੁੰਦਾ, ਉਹਨਾਂ ਨੇ ਕਿਰਪਾ ਕੀਤੀ ਹੁੰਦੀ ਹੈ ਤੇ ਇਹ ਇਹਨੇ ਝੂਠ ਬੋਲਦਾ ਆਂਦੇ ਮੇਰੇ ਕੋਲ ਬੀੜ ਆਈ ਕੋਈ ਨਹੀਂ। ਪਰ ਉਹ ਜਾਣੀ ਜਾਣ ਸੀ, ਉਹ ਜਾਣੀ ਜਾਣ ਸਤਿਗੁਰੂ ਸੀ। ਸਤਿਗੁਰੂ ਕਹਿੰਦੇ ਯਾਰ ਤੇਰੀਆਂ ਜੜ੍ਹਾਂ ਪੁੱਟੀਆਂ ਇਹੋ ਜਿਹੇ ਦੀਆਂ, ਝੂਠ ਬੋਲਿਆ ਗੁਰੂ ਸਤਿਗੁਰੂ ਦੇ ਕੋਲ, ਕੂੜ ਬੋਲ ਮੁਰਦਾਰ ਖਾਏ। ਯਾਦ ਰਹੇ ਸੰਤ ਗਿਆਨ ਸੁਣੀ ਆਉਂਦੇ ਹੁੰਦੇ ਸੀ, ਅਸੀਂ ਆਨੇ ਆ ਜਿਹੜਾ ਕੋਈ ਮਾਸ ਖਾਂਦਾ ਉਹ ਹੀ ਆਪਣਾ ਦੂਜਾ ਉਹ ਵੈਸ਼ਨੋ ਨਹੀਂ ਗਾ। ਉਹ ਆਉਂਦੇ ਹੁੰਦੇ ਸੀ ਨਹੀਂ, ਉਹ ਜਿਹੜਾ ਝੂਠ ਬੋਲਦਾ ਉਹ ਵੀ ਵੈਸ਼ਨੋ ਨਹੀਂ, ਉਹ ਵੀ ਮੁਰਦਾ ਖਾਂਦਾ। ਯਤਨ ਕਰੀਏ, ਅੰਗਰੇਜ਼ ਨੇ ਕਿਹਾ ਸੀ ਕੂਕਾ ਝੂਠ ਨਹੀਂ ਬੋਲਦਾ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰ ਸਾਡੀ ਐਸੀ ਹਾਲਤ ਬਣੇ, ਅਸੀਂ ਇੰਨੇ ਉੱਚੇ ਬਣੇ ਰਹੀਏ। ਕੂੜ ਬੋਲ ਮੁਰਦਾਰ ਖਾਏ, ਝੂਠ ਬੋਲਣਾ ਵੀ ਮੁਰਦਾ ਖਾਣਾ ਵਾ। ਸਤਿਗੁਰ ਸਾਨੂੰ ਇਹ ਤੋਂ ਵਿਵਰਜਿਤ ਕੀਤਾ। ਸਤਿਗੁਰੂ ਕਹਿੰਦੇ ਹੋ ਜਾ ਤੇਰੀਆਂ ਜੜ੍ਹਾਂ ਪੁੱਟੀਆਂ ਇਹੋ ਜਿਹੇ ਦੀਆਂ। ਉਹ ਸ਼੍ਰੀ ਆਨੰਦ ਚੰਦ ਆਂਦਾ ਮੇਰੀ ਜੜ੍ਹਾਂ ਤੇਰੇ ਚਰਨਾਂ 'ਚ ਨੇ, ਸਤਿਗੁਰ ਕਹਿੰਦੇ ਆਪਣੀਆਂ ਪੁੱਟੀਆਂ। ਜੋ ਕਹਿੰਦੇ ਨੇ ਇੱਕ ਨਹੀਂ ਅਨੇਕਾਂ ਮਿਸਾਲਾਂ ਨੇ ਇਹ ਤੇ ਜੋ ਸਤਿਗੁਰਾਂ ਬਚਨ ਕੀਤੇ। ਉਹ ਮਹਿਤਪੁਰ ਦਾ ਮਿਸਤਰੀ ਨਿਹਾਲ ਸਿੰਘ ਸਤਿਗੁਰੂ ਜੀ ਦੇ ਕੋਲ ਆਇਆ, ਗਰੀਬੀ ਦਾ ਦਬਾਇਆ, ਇਤਨਾ ਗਰੀਬ ਸਤਿਗੁਰੂ ਜੀ ਦੇ ਕੋਲ ਆਇਆ। ਸਤਿਗੁਰੂ ਰਾਮ ਸਿੰਘ ਦੇ ਕੋਲ ਆਣ ਕੇ ਰੋ ਪਿਆ, ਸਤਿਗੁਰੂ ਜੀ ਹਾਲ ਚਾਲ ਪੁੱਛਿਆ, ਆਂਦੇ ਕੀ ਗੱਲ ਹੈ? ਆਂਦੇ ਪਾਤਸ਼ਾਹ ਜੇ ਸਵੇਰੇ ਮਿਲਦੀ ਹੈ ਤੇ ਰਾਤ ਨੂੰ ਮਿਲਦੀ ਨਹੀਂ, ਜੇ ਰਾਤ ਨੂੰ ਮਿਲਦੇ ਸਵੇਰੇ ਕੀ ਕਈ ਕਈ ਜਿਹਨੂੰ ਭੁੱਖਿਆਂ ਕੱਟਣਾ ਪੈਂਦਾ, ਬੱਚੇ ਰੋਂਦੇ ਨੇ ਭੁੱਖੇ, ਸੱਚਾ ਪਾਤਸ਼ਾਹ ਜਰਿਆ ਨਹੀਂ ਜਾਂਦਾ ਬੱਚਿਆਂ ਨੂੰ ਵੇਖ ਕੇ, ਕਿਰਪਾ ਕਰੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਖੰਡ ਕਿਉਂ ਛਕਿਆ ਕਰ, ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ
ਆਂਦੇ ਖੰਡ ਕਿਉਂ ਛਕਿਆ ਕਰ। ਉਹ ਕਹਿ ਰਿਹਾ ਮਿਸਤਰੀ ਨਿਹਾਲ ਸਿੰਘ ਮਹਿਤਪੁਰ ਵਾਲਾ ਗਰੀਬ ਨਵਾਜ ਜੀ, ਪ੍ਰਸ਼ਾਦਾ ਨਹੀਂ ਮਿਲਦਾ ਕਈ ਕਈ ਦਿਨ, ਖੰਡ ਕਿਉਂ ਕਿੱਥੋਂ ਛਕਾਂ? ਪਰ ਸਤਿਗੁਰੂ ਰਾਮ ਸਿੰਘ ਬਚਨ ਕੀਤਾ ਸੀ। ਸੰਤ ਜੀ ਬਚਨ ਹੋਰ ਵੀ ਹੋਏ ਸੀ, ਅਗਲੇ ਨਹੀਂ ਕਰਨੇ। ਆਂਦੇ ਫਿਰ ਉਹ ਸਮਾਂ ਬਣਿਆ ਠੇਕੇਦਾਰੀ ਕੀਤੀ, ਕਰਦਿਆਂ ਇੱਥੋਂ ਤੱਕ ਪਹੁੰਚ ਗਿਆ ਮਿਸਤਰੀ ਨਿਹਾਲ ਸਿੰਘ ਦੀ ਛੱਤਾਂ ਦੇ ਨਾਲ, ਆਂਦੇ ਜਿਹੜੀ ਸੀਲਿੰਗ ਹੋਈ ਸੀ ਸੋਨੇ ਦੀ ਹੋਈ ਸੀ। ਸਤਿਗੁਰੂ ਸੱਚਾ ਪਾਤਸ਼ਾਹ, ਉਹ ਸੱਚੇ ਪਾਤਸ਼ਾਹ ਦਾ ਐਸਾ ਬਚਨ, ਉਹ ਗਰੀਬਾਂ ਦੇ ਦਿਲਦਰ ਕੱਟਣ ਵਾਲਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਓ ਪੜ੍ਹ ਲਈਏ ਤੇ ਨਾਲ ਬਚਨ ਹੈ ਕਿ ਸਤਿਗੁਰ ਸੱਚਾ ਪਾਤਸ਼ਾਹ ਬੇਮੁਹਤਾਜ ਅਥਾਹ ਸੁਹਾਬਾ, ਤੇ ਨਾਓ ਗਰੀਬ ਨਵਾਜ ਹੈ ਬੇਮੁਹਤਾਜ ਦਾ ਮੋਹ ਮੁਹਾਬਾ। ਹੋ ਜੀ ਸਤਿਗੁਰ ਸੱਚਾ ਪਾਤਸ਼ਾਹ, ਸਤਿਗੁਰ ਸੱਚਾ ਪਾਤਸ਼ਾਹ।
ਸਤਿਗੁਰ ਸੱਚਾ ਪਾਤਸ਼ਾਹ।
ਬਖਸ਼ਾ ਬੇਮੁਹਤਾ ਬੇਮੁਹਤਾਜ ਬੇਪਰਵਾਹ ਅਥਾਹ ਸਹਾਬਾ ਨੌ ਗਰੀਬ ਨਿਵਾਜ ਹੈ ਬੇਮੁਹਤਾਜ ਨਾ ਮੋਹ ਮੁਹੱਬਾ। ਇੱਕ ਸਤਿਗੁਰ ਸੱਚਾ ਪਾਤਸ਼ਾਹ ਜਿਹਦੀ ਸਿਫਤ ਨਹੀਂ ਕੀਤੀ ਜਾ ਸਕਦੀ। ਜੋ ਦੁਨੀਆਂ ਦੇ ਲੋਕ ਗਰੀਬ ਲੋਕ ਦੁੱਖਾਂ ਦੇ ਮਾਰੇ ਹੋਏ ਸਤਿਗੁਰ ਦੀ ਸ਼ਰਨ ਆਉਂਦੇ ਨੇ, ਗਰੀਬ ਨਿਵਾਜ ਉਹਨਾਂ ਨੂੰ ਗੱਲ ਲਾਉਣਾ ਕਰਦੇ ਨੇ, ਇਹ ਸਿਫਤਾਂ ਸਤਿਗੁਰੂ ਦੇ ਵਿੱਚ ਨੇ। ਜਿਹਨੂੰ ਕਿਹਾ ਸੀ ਸਾਚਾ ਸਾਹਿਬ, ਉਹ ਇੱਕੋ ਇੱਕ ਸੱਚਾ ਸਾਹਿਬ, ਉਹਦਾ ਨਾਮ ਹੀ ਸੱਚਾ ਵਾ, ਉਹ ਸਦਾ ਸਥਿਰ ਰਹਿਣ ਵਾਲਾ ਹੈ, ਉਹ ਸਦਾ ਸਥਿਰ ਰਹਿਣ ਵਾਲਾ, ਉਹ ਇੱਕ ਸੱਚਾ ਪਾਤਸ਼ਾਹ, ਜਿਹਨਾਂ ਦੇ ਅਸੀਂ ਦਰਸ਼ਨ ਮੇਲਾ ਕਰਨ ਦਾ ਸਾਨੂੰ ਜੀਆਂ ਨੂੰ ਇਸ ਭਾਗ ਪ੍ਰਾਪਤ ਹੋਇਆ ਹੈ, ਸਾਡੇ ਬਹੁਤ ਵੱਡੇ ਕਰਮ। ਡੇਰਾ ਬਾਬਾ ਨਾਨਕ ਦਾ ਇੱਕ ਸਾਧੂ ਸੀ, ਉਦਾਸੀ ਮਾਤਾ ਤਰਨ ਦਾਸ ਸਾਧੂ, ਇਹ ਭਜਨ ਕਰਕੇ ਮੈਂ ਖਿਮਾ ਮੰਗਦਾ ਹੈ। ਸੰਤ ਜੀ ਆਪਣੇ ਦੇ ਆਪਣੇ ਦੀ ਸਿਫਤਾਂ ਕਰਦੇ ਹੀ ਹੁੰਦੇ ਨੇ, ਇਹ ਹਮੇਸ਼ਾ ਯਾਦ ਰਹੇ ਆਪਣੇ। ਮੈਂ ਕਹਿੰਦਾ ਆਪਣੇ ਪੱਖ ਦਾ ਜਿਹੜਾ ਸਰਪੰਚ ਹੁੰਦਾ, ਭਾਵੇਂ ਗੁਣ ਕੋਈ ਵੀ ਨਾ ਹੋਏ, ਆਪਣੇ ਫੇਰ ਵੀ ਸਿਫਤ ਕਰਦੇ ਹੁੰਦੇ ਨੇ, ਪਰ ਸਵਾਲ ਤਾਂ ਲੋਕ ਸਿਫਤ ਕਰਨ, ਲੋਕ ਸਿਫਤ ਕਰਨ। ਭਾਵੇਂ ਕੱਟੜ ਵਿਰੋਧੀ ਸੀ ਅਸੀਂ ਇਸ ਹਕੂਮਤ ਦੇ, ਉਹਨਾਂ ਕਿਹਾ ਸੀ ਕੂਕਾ ਨਹੀਂ ਝੂਠ ਬੋਲਦਾ, ਸਵਾਦ ਇਹ ਹੈ। ਉਹ ਤਰਨ ਦਾ ਸਾਧੂ ਉਦਾਸੀ ਪੱਖ ਦਾ ਡੇਰਾ ਬਾਬਾ ਨਾਨਕ, ਉਹਨਾਂ ਨੇ ਕਹਿਣਾ ਜੇ ਸਭ ਤੋਂ ਵੱਡੇ ਭਾਗ ਹੋਣ ਤੇ ਹਿੰਦੁਸਤਾਨ ਵਿੱਚ ਜਨਮ ਹੁੰਦਾ ਹੈ, ਜੇ ਉਦੋਂ ਵੱਡੇ ਭਾਗ ਹੋਣ ਫਿਰ ਪੰਜਾਬ ਵਿੱਚ ਜਨਮ ਹੁੰਦਾ ਹੈ, ਤੇ ਜੇ ਉਦੋਂ ਵੀ ਵੱਡੇ ਭਾਗ ਹੋਣ ਫਿਰ ਸਿੱਖਾਂ ਦੇ ਘਰ ਜਨਮ ਹੁੰਦਾ ਹੈ, ਤੇ ਜੇ ਬਿਲਕੁਲ ਹੀ ਵੱਡੇ ਭਾਗ ਹੋਣ, ਉਹ ਕਹਿੰਦਾ ਸੀ ਫਿਰ ਨਾਮਧਾਰੀਆਂ ਦੇ ਘਰ ਜਨਮ ਹੁੰਦਾ ਹੈ, ਉਹ ਇਹ ਕਹਿੰਦੇ ਹੁੰਦੇ ਸੀ। ਸਾਧੂ ਤਰਨਦਾਸ, ਤਰਨਦਾਸ ਸਾਧੂ ਸੀ ਉਹਨਾਂ ਦਾ ਨਾਂ। ਮੇਰੇ ਕਹਿਣ ਤੋਂ ਭਾਵ ਇਹ ਉਹ ਸਤਿਗੁਰੂ ਜਿਹਦੀ ਸਿਫਤ ਨਹੀਂ ਹੋ ਸਕਦੀ। ਜੇ ਬਾਬਾ ਕਾਲਾ ਸਿੰਘ ਨੂੰ ਭਜਨ ਦੇ ਦਿੱਤਾ ਸੀ ਬਾਬਾ ਲਹਿਣਾ ਸਿੰਘ ਝਨੇਰਾਂ ਵਾਲਿਆਂ ਨੇ, ਪਰ ਫਿਰ ਵੀ ਅੰਦਰ ਗੱਲ ਰਹਿ ਗਈ। ਗੁਰੂ ਕੇ ਬਾਗ ਦੀ ਮੱਸਿਆ ਜਾਂਦੇ ਸੀ, ਉੱਥੋਂ ਦੇ ਜਿਹੜੇ ਮੰਤ ਸੀ ਸੁੰਦਰ ਦਾਸ, ਉਹਦੇ ਕੋਲ ਹੀ ਫਿਰ ਇਹਨਾਂ ਗੱਲ ਕੀਤੀ ਕਿ ਮੈਨੂੰ ਕਿਸੇ ਪੂਰੇ ਗੁਰੂ ਦੇ ਲੜ ਲਾਓ, ਸੱਚੇ ਸਤਿਗੁਰੂ ਦੇ ਲੜ ਲਾਓ। ਤੇ ਉਸ ਵੇਲੇ ਸੁੰਦਰ ਦਾਸ ਮਹੰਤ ਨੇ ਵੀ ਇਹ ਭਜਨ ਕੀਤਾ ਸੀ, ਉਦਾਸੀ ਸਾਧੂ ਸੀ, ਆਂਦੇ ਸੰਤ ਜੀ ਜੇ ਮੈਥੋਂ ਪੁੱਛਦੇ ਹੋ ਨਾ, ਤੇ ਇਸ ਵਕਤ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਦੇ ਪ੍ਰਦੇਸ਼ ਗਮਨ ਕਰ ਗਏ ਨੇ, ਉਹਨਾਂ ਦੇ ਛੋਟੇ ਭਾਈ ਸਤਿਗੁਰੂ ਹਰੀ ਸਿੰਘ ਜੀ ਗੱਦੀ ਤੇ ਬੈਠੇ ਆ, ਜਾ ਕੇ ਉਹਦਾ ਦਰਸ਼ਨ ਮੇਲਾ ਕਰ। ਸੁੰਦਰਦਾਸ ਮਹੰਤ ਉਹ ਸਾਡੇ ਗੁਰੂ ਕੇ ਬਾਗ ਜਿੱਥੋਂ ਦਾਸ ਨੇ ਮੈਟਰ ਕੀਤੀ ਸੀ, ਇਹ ਸਾਰੇ ਜਿਹੜੇ ਵੱਡੇ ਵੱਡੇ ਗੁਰਦੁਆਰੇ ਸੀ ਇਹਨਾਂ ਉਦਾਸੀਆਂ ਦੇ ਕੋਲ ਸਨ। ਸਮਾਂ ਆਇਆ ਇਹ ਸੰਤ ਬਾਬਾ ਕਾਲਾ ਸਿੰਘ ਜੀ ਮਦੀਪੁਰ ਵਾਲੇ, ਇਹ ਮਜੀਠੇ ਦਾ ਲਾਗੇ ਪਿੰਡ ਆ, ਭੰਗਵਾਂ ਪਿੰਡ ਆ, ਤੇ ਇੱਥੇ ਫਿਰ ਦਰਸ਼ਨ ਆਪਣਾ ਸੋਏ ਪਈ, ਪਤਾ ਲੱਗਾ ਸਤਿਗੁਰੂ ਹਰੀ ਸਿੰਘ ਜੀ ਆ ਰਹੇ ਨੇ, ਇੱਥੇ ਜਾ ਕੇ ਦਰਸ਼ਨ ਕੀਤਾ, ਨਮਸਕਾਰ ਕੀਤੀ ਤੇ ਫਿਰ ਇਹ ਨਾਮ ਦੀ ਮੰਗ ਫਿਰ ਮੰਗ ਲਈ। ਤੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਭਜਨ ਕੀਤਾ ਸੀ, ਪਾੜ ਤੇ ਭਾਵੇਂ ਪਹਿਲੇ ਪਈ ਹੈ, ਦੋਰ ਪਾ ਦਿਓ ਬੀ ਚੰਗਾ ਉੱਗੇਗਾ, ਕਿਉਂਕਿ ਲਹਿਣਾ ਸਿੰਘ ਨੂੰ ਭਜਨ ਦੇਤਾ ਸੀ ਝਨੇਰਾਂ ਵਾਲਿਆਂ ਨੇ। ਉਹ ਸਤਿਗੁਰੂ ਅੰਤਰਜਾਮੀ ਭਜਨ ਕਰਤਾ ਸੀ, ਵਰ ਦੇਣਾ ਕੀਤਾ ਸੀ, ਭਾਵੇਂ ਪਾੜ ਤੇ ਪਈ ਹੈ, ਦੋਰ ਪਾ ਦਿਓ ਬੀ ਚੰਗਾ ਉੱਗੇਗਾ, ਇੱਕ ਨੰਬਰ ਦਾ ਸਾਧੂ ਹੋਇਆ ਸਤਿਗੁਰੂ ਰਾਮ ਸਿੰਘ ਦੇ ਘਰ ਚ। ਮੇਰੇ ਕਹਿਣ ਤੋਂ ਭਾਵ ਜੋ ਭਜਨ ਕਹਿ ਤੇ ਇਹੋ ਇੱਕੋ ਇੱਕ ਸੱਚਾ ਪਾਤਸ਼ਾਹ ਹੈ, ਇਹ ਕਿਰਪਾ ਹੋਵੇ ਜਿਨ੍ਹਾਂ ਨੂੰ ਤੇ ਇਹ ਉਹਨਾਂ ਨੂੰ ਪ੍ਰਾਪਤ ਹੁੰਦਾ। ਮੈਂ ਕਈ ਵਾਰ ਗੱਲ ਕੀਤੀ ਹੈ, ਜੇ ਉਹ ਜਾਕਰ ਹੁਸੈਨ ਇੱਕ ਰਾਂ ਇੱਥੇ ਪ੍ਰੋਗਰਾਮ ਬਣਿਆ ਜਲੰਧਰ ਆਇਆ, ਸਤਿਗੁਰਾਂ ਦੇ ਸੇਵਕ ਸਤਿਗੁਰੂ ਜਗਜੀਤ ਸਿੰਘ ਜੀ ਦੇ, ਤੇ ਉਹਨੂੰ ਕਾਹਲੀ ਸੀ ਤੇ ਉਹ ਫੋਨ ਕਰ ਗਿਆ, ਮੇਰੇ ਪਾਸ ਵਕਤ ਨਹੀਂ ਗੁਰੂ ਜੀ, ਮੈਂ ਫਿਰ ਆਪਣੇ ਪਾਸ ਆਵਾਂਗਾ, ਚਲਾ ਗਿਆ। ਫਿਰ ਕਿਤੇ ਬਣਿਆ ਪ੍ਰੋਗਰਾਮ ਉੱਥੋਂ ਬੰਬਿਓ, ਇੱਧਰ ਆਇਆ, ਫਿਰ ਇਹੋ ਭਜਨ ਕੀਤਾ ਸ੍ਰੀ ਸਤਿਗੁਰੂ ਜਗਜੀਤ ਸਿੰਘ ਉਹਦੇ ਵੱਡਿਆਂ ਨੂੰ ਭਜਨ ਕੀਤਾ। ਆਂਦੇ ਜਿਨ੍ਹਾਂ ਦਾ ਵੱਡਾ ਭਾਗ ਹੈ ਉਹਨਾਂ ਨੂੰ ਇਹ ਧਰਤੀ ਨਸੀਬ ਹੁੰਦੀ ਹੈ। ਸ੍ਰੀ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਭਜਨ ਕੀਤਾ, ਭੈਣੀ ਸਾਹਿਬ ਦੀ ਧਰਤੀ ਉਹਨਾਂ ਨੂੰ ਨਸੀਬ ਹੁੰਦੀ ਜਿਨ੍ਹਾਂ ਦੇ ਵੱਡੇ ਭਾਗ ਹਰੀ ਸਾਰੀ ਨੂੰ ਨਹੀਂ। ਸਾਡਾ ਵੱਡਾ ਭਾਗ, ਸਾਡਾ ਮਹਾਨ ਭਾਗ, ਇਹ ਸਾਨੂੰ ਤਪੋ ਭੂਮੀ ਪ੍ਰਾਪਤ ਹੋਈ ਆ, ਇੱਥੇ ਆਪਣੇ ਮਾਲਕ ਦਾ ਦਰਸ਼ਨ ਕਰਦੇ ਆ, ਉਹ ਸੱਚੇ ਪਾਤਸ਼ਾਹ ਦਰਸ਼ਨ ਕਰਦੇ ਆ ਜਿਹੜਾ ਦੋਵਾਂ ਜਹਾਨਾਂ ਦਾ ਮਾਲਕ ਹੈ। ਤੁਸੀਂ ਆਇਓ, ਬਹੁਤ ਬਹੁਤ ਧੰਨਵਾਦ, ਰੋਜ਼ ਦੀ ਤਰ੍ਹਾਂ ਆਣ ਕੇ ਨਿਤਨੇਮ ਕਰ ਦਿਓ, ਜਿਹਦੇ ਨਾਲ ਦੋਵਾਂ ਜਹਾਨਾਂ ਦੇ ਵਿੱਚ ਸਾਨੂੰ ਸੁੱਖ ਪ੍ਰਾਪਤ ਹੋਣਾ, ਸਤਿਗੁਰੂ ਦਾ ਵਚਨ ਮੰਨ ਕੇ। ਇਹ ਬਹੁਤ ਵੱਡੀ ਕਿਰਪਾ, ਬਹੁਤ ਵੱਡੀ ਕਿਰਪਾ, ਬਖਸ਼ਿਸ਼ ਬਣੀ ਰਹੇ, ਐਸਾ ਮੇਲਾ ਬਣਿਆ ਰਹੇ, ਸਾਧ ਸੰਗਤ ਦਾ ਮਿਲਾਪ ਹੁੰਦਾ ਰਹੇ, ਸਤਿਗੁਰੂ ਦੇ ਸਿੱਖਾਂ ਦੇ ਨਾਲ ਮਿਲਾਪ ਹੁੰਦਾ ਰਹੇ, ਉਹਨਾਂ ਦੇ ਕੋਲੋਂ ਐਸੀ ਸੁੱਚੀ ਸਿੱਖਿਆ ਲੈ ਕੇ ਉਹਨੂੰ ਗ੍ਰਹਿਣ ਕਰੀਏ, ਤੇ ਸਾਡਾ ਇਸ ਲੋਕ ਤੋਂ, ਇਸ ਮਾਤ ਲੋਕ ਤੋਂ ਪਾਰ ਉਤਾਰਾ ਹੋ ਜਾਵੇ। ਸਾਨੂੰ ਕੋਈ ਉੱਥੇ ਰੇਰੇ ਦਰਗਾਹ ਕਹਾ ਨਾ ਕਹੂ, ਆਓ ਬੈਠ ਆਦਰ ਸੁਭ ਦੇਊ, ਉਹ ਮਾਹਲੀ ਪਾਵ ਹੈ ਤੂੰ ਬਾਸਾ, ਜਨਮ ਮਰਨਾ ਹੋਏ ਬਨਾਸਾ, ਐਸੀ ਜਗ੍ਹਾ ਸਾਨੂੰ ਪ੍ਰਾਪਤ ਹੋ ਜਾਵੇ। ਹੋਵੇਗੀ, ਜ਼ਰੂਰ ਹੋਵੇਗੀ, ਸਾਨੂੰ ਆਪਣੇ ਸਤਿਗੁਰੂ ਤੇ ਪੂਰਨ ਮਾਣ ਹੈ, ਹੋਵੇਗੀ, ਜ਼ਰੂਰ ਹੋਵੇਗੀ। ਉਹਨਾਂ ਕਿਹਾ ਸੀ ਨਾ, ਖੌਰਿਆ ਮੇਰੇ ਤੇ ਕਿਰਪਾ ਹੋਵੇ ਕਿ ਨਾ ਹੋਵੇ, ਹੋਵੇ ਕਿ ਨਾ ਹੋਵੇ, ਉਹ ਉਹਨਾਂ ਆਉਂਦੇ ਸੀ ਨਾ, ਰੇਜਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇਖ, ਉਹ ਕਿਹੇ ਜਾਤ ਤੇ ਕੇ ਪਦ ਹੈ ਅਮਰਿਓ ਰਾਮ ਭਗਤ ਵਿਸ਼ੇਖ। ਉਹ ਵੇਖ ਉਹ ਕੌਣ ਸੀ, ਉਹ ਬਾਲਮੀ ਕੌਣ ਸੀ, ਕਿਹੇ ਜਾਤ ਤੇ ਜਾਤੀ ਕੀ ਸੀ, ਪਦਵੀ ਕਿਹੜੀ ਨੂੰ ਪਹੁੰਚ ਗਿਆ। ਤੂੰ ਇਹ ਯਕੀਨ ਕਰ ਪਹੁੰਚਾਂਗੇ, ਟਿਕਾਣੇ ਪਹੁੰਚਾਂਗੇ ਉਸ ਮਹਾਨ ਸਤਿਗੁਰੂ ਦੇ ਲੜ ਸੱਚੇ ਪਾਤਸ਼ਾਹ ਲਾਉਣਾ ਕੀਤਾ, ਜਿਹੜਾ ਦੋਵਾਂ ਜਹਾਨਾਂ ਦਾ ਮਾਲਕ ਹੈ, ਜਿਹੜਾ ਦੋਵਾਂ ਜਹਾਨਾਂ ਦਾ ਮਾਲਕ ਹੈ। ਬਹੁਤ ਬਹੁਤ ਧੰਨਵਾਦ ਜਿਤਨੇ ਆਇਓ ਇਹ ਕਰਾਂ, ਫਿਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ, ਇੱਕ ਵਾਰ ਫਿਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ, ਸਭ ਮਾਈ ਪਾਈ ਨੇ ਇੱਥੇ।